ਤੂੰ ਦਰ ਕਿਹਾ ਤੂੰ ਕਰ ਕਿਹਾ
ਮਹਾਰਾਜ ਸਾਨੂੰ ਪੁੱਛਿਆ ਕਿ ਵੀ ਉਹ ਪਰਮੇਸ਼ਰ ਦਾ ਦਰਵਾਜ਼ਾ ਤੇ ਘਰ ਸਾਨੂੰ ਦੱਸੋ ਕਿਹੜਾ ਹੈ। ਸੁਣ ਕੇ ਹਜ਼ੂਰ ਫਰਮਾਉਂਦੇ ਹਨ ਇਹ ਸਿੱਧੋ ਸੋਦਰ ਤਿੰਨ ਹਨ ਮਹਾਰਾਜ ਦੀ ਬਾਣੀ ਚ। ਪਹਿਲਾ ਤਾਂ ਸਿੱਧਾ ਨਾਲ ਹੈ, ਦੂਜਾ ਰਹਿ ਰਾਸ ਵਾਲਾ ਅਕਾਲ ਪੁਰਖ ਦੇ ਸਨਮੁਖ ਹੈ, ਤੀਜਾ ਜਿਹੜਾ ਆਸਾ ਰਾਗ ਦਾ ਉਹ ਬੇਬੇ ਨਾਨਕੀ ਜੀ ਨੂੰ ਉਪਦੇਸ਼ ਮਹਾਰਾਜ ਸਾਹਿਬ ਨੇ ਬਖਸ਼ਿਆ ਹੈ। ਕਿਉਂ ਇਹ ਤਿੰਨ ਸੋਦਿਆਂ ਦੀ ਤਿੰਨੇ ਅਥਾਨਕਾਂ ਵੱਖੋ ਵੱਖਰੀਆਂ ਹਨ ਗਈਆਂ।
ਤੂੰ ਦਰ ਤੇ ਤੂੰ ਦਰ ਕਿਹਾ ਤੂੰ ਕਰ
ਕਿਹਾ, ਉਸ ਪਰਮੇਸ਼ਰ ਦਾ ਦਰ ਤੁਹਾਨੂੰ ਕਿਹਾ ਜਾ ਦੱਸ ਦਈਏ ਅਤੇ ਉਸਦਾ ਘਰ ਕਿਹੋ ਜਿਹਾ ਦੱਸ ਦਈਏ, ਕਹਿਣ ਚ ਨਹੀਂ ਆਉਂਦਾ। ਅਕਥ ਹੈ ਤੇ ਅਸਚਰਜ ਹੈ, ਕਿਸ ਪ੍ਰਕਾਰ ਕਸਮ ਕਰੀਏ ਉਸਦੇ ਦਰਵਾਜ਼ੇ ਨੂੰ ਤੇ ਘਰ ਦੇ ਤਾਈ।
ਜਿਤ ਬਹਿ ਸਰਬ ਸੰਭਾਲੇ,
ਸਾਰੇ ਬੈਠ ਕੇ ਉਸ ਨੂੰ ਚੇਤੇ ਕਰਦੇ ਕਿਹੜਾ ਦਰ ਦੱਸੀਏ ਕਿਹੜਾ ਘਰ ਦੱਸੀਏ। ਜੇ ਦੁਨੀਆਂ ਨੂੰ ਦਰ ਦੱਸੀਏ ਤਾਂ ਮਾਰਨ ਚਾਹੀਏ ਉੱਪਰ ਜਗ੍ਹਾ ਸਮਾਨ ਪਿਆਰ, ਉੱਪਰ ਜਿਹੜੇ ਆਕਾਸ਼ ਆਦਿ ਕਹਣਗੇ ਤੇ ਦਰ ਥੱਲੇ ਜੋ ਪਤਾਲ ਆਦਿ ਹੈ, ਇਹਨਾਂ ਦੇ ਦਰਮਿਆਨ ਜੋ ਇਹ ਸਾਰਾ ਸੰਸਾਰ ਹੈ, ਇਹੋ ਹੀ ਉਸਦਾ ਦਰਵਾਜ਼ਾ ਹੈ। ਇਹ ਸੰਸਾਰ ਇੱਕ ਦਰਵਾਜ਼ਾ ਹੈ ਉਸਦਾ, ਅਤੇ ਪ੍ਰਲੋਕ ਰੂਪੀ ਉਸਦਾ ਘਰ ਹੈ ਜਿੱਥੇ ਸਾਰੇ ਲੋਕ ਪਹੁੰਚਦੇ ਹਨ ਸਰੀਰ ਤਿਆਗ ਕਰਕੇ। ਇਸ ਪ੍ਰਕਾਰ ਦਾ ਉਹਦਾ ਦਰ ਸੰਸਾਰ ਹੀ ਕਹੀਦਾ ਹੈ ਤੇ ਘਰ ਉਹਦਾ ਪ੍ਰਲੋਕ ਹੀ ਕਹੀਦਾ ਹੈ ਜਿੱਥੇ ਸਾਰੇ ਸਮਾਨ ਵਾਲੇ ਬੈਠ ਕੇ ਸਥਿਤ ਹੁੰਦੇ ਹਨਗੇ। ਇਸੇ ਪ੍ਰਕਾਰ ਫਿਰ ਮਾਰਾ ਭਿੰਨ ਭਿੰਨ ਕਰਕੇ ਕਹੋ ਤਾਂ ਕਹਿੰਦੇ ਹਨ
ਤੂੰ ਦਰ ਕਿਹਾ ਤੂੰ ਕਰ ਕਿਹਾ।
ਇਹ ਸਿੱਧੋ ਉਸ ਪਰਮੇਸ਼ਵਰ ਦਾ ਦਰ ਤੁਹਾਨੂੰ ਹੋਰ ਕਿਹਾ ਜੇ ਦੱਸ ਦਈਏ, ਸੰਗਤ ਹੀ ਉਸ ਪਰਮੇਸ਼ਵਰ ਦਾ ਦਰਵਾਜ਼ਾ ਹੈ। ਜਿਹੜਾ ਸੰਗਤ ਨਾਲ ਮਿਲਦਾ ਹੈ ਉਹ ਪਰਮੇਸ਼ਵਰ ਦੀ ਪ੍ਰਾਪਤੀ ਕਰ ਲੈਂਦਾ ਹੈ। ਤੇ ਉਹਦਾ ਘਰ ਕਿਹਾ ਜਾ ਤੁਹਾਨੂੰ ਦੱਸੀਏ, ਸੱਚਖੰਡ ਹੀ ਉਸਦਾ ਘਰ ਹੈ, ਬਕੁੰਠੀ ਘਰ ਹੈ ਜਿਸ ਵਿੱਚ ਸਾਰੇ ਸੰਭਾਲਣ ਵਾਲੇ ਦਹਿ ਪ੍ਰਾਪਤ ਹੋ ਜਾਂਦੇ ਹੈ, ਇਸ ਹੋ ਜਾਂਦੇ ਹਨਗੇ। ਇਹ ਮਹਾਰਾਜ ਸਰਗੁਣ ਦਾ ਦਰਵਾਜ਼ਾ ਤੇ ਸਰਗੁਣ ਦਾ ਘਰ ਦੱਸੋ ਤੇ ਨਿਰਗੁਣ ਸਿੰਘ ਦਾ ਹੀ ਦੱਸੋ ਤਾਂ ਮਹਾਰਾਜ ਸਾਹਿਬ ਫਰਮਾਉਂਦੇ ਹਨ
ਤੂੰ ਦਰ ਕਿਹਾ ਤੂੰ ਕਰ ਕਿਹਾ।
ਸਿੱਧੋ ਜਿਹੜੇ ਸਾਰਿਆਂ ਦੇ ਮੁੱਖ ਹਨਗੇ ਤੇ ਉਹ ਪਰਮੇਸ਼ਰ ਦਾ ਦਰਵਾਜ਼ਾ ਸਰਗੁਣ ਸਰੂਪ ਦਾ ਕਹੀਦਾ ਹੈ। ਸਾਰਿਆਂ ਦੇ ਜਿਹੜੇ ਮੁੱਖ ਹੈ ਇਹ ਪਰਮੇਸ਼ਰ ਦਾ ਦਰ ਹੈ, ਦਰਵਾਜ਼ਾ ਹੈ ਉਹਦੇ ਦਰ ਚ ਪ੍ਰਵੇਸ਼ ਹੋਣ ਵਾਸਤੇ।
ਤੂੰ ਕਰ ਕਿਹਾ
ਉਸਦਾ ਘਰ ਜਿਹੜਾ ਸਾਰਿਆਂ ਦੇ ਹਿਰਦੇ ਜਿਹੜੇ ਹੈ ਇਹ ਸਰਗੁਣ ਦਾ ਘਰ ਹੈ, ਕਿਹਾ ਜਿਹਾ ਉਸਦਾ ਘਰ ਤੇ ਦਰ ਹੈ। ਹੋਰ ਕਿਸ ਪ੍ਰਕਾਰ ਦਾ ਕਹਿ ਦੀਏ, ਕਸਮ ਚ ਨਹੀਂ ਆਉਂਦਾ ਹੈ।
ਜਿਤ ਬਹਿ ਸਰਬ ਸੰਭਾਲੇ,
ਦਰ ਕਿਹਾ ਨਿਰਗੁਣ ਸਰੂਪ ਦਾ ਉਹ ਦਰ ਕਿਹਾ ਗਿਆ, ਉਸਦਾ ਦਰ ਗਿਆਨ ਹੈ। ਜੋ ਗਿਆਨ ਰੂਪੀ ਦਰਵਾਜ਼ਾ ਹੈ ਨਿਰਗੁਣ ਸਰੂਪ ਦਾ, ਕਿਹਾ ਕੈਸਾ ਅਚਰਜ ਹੈ ਅਤੇ ਸੋ ਘਰ ਕਿਹਾ, ਉਹਦਾ ਘਰ ਜਿਹੜਾ ਸਰੂਪ ਸਤਿਚੇਤਨਾਨੰਦ ਜਿਹੜਾ ਹੈ ਇਹ ਘਰ ਕਹੀਦਾ ਹੈ, ਐਸਾ ਅਚਰਜ ਸਰੂਪ ਉਹਦਾ ਘਰ ਹੈ।
ਜਿਤ ਬਹਿ ਸਰਬ ਸੰਭਾਲੇ,
ਉਹ ਦਰਵਾਜ਼ਾ ਪਰਮੇਸ਼ਰ ਦਾ ਸੰਗਤ ਹੈ ਜਿੱਥੇ ਬੈਠ ਕੇ ਸਾਰੇ ਪਰਮੇਸ਼ਰ ਨੂੰ ਚੇਤੇ ਕਰਦੇ ਹੈ, ਜਿੱਥੇ ਬੈਠ ਕੇ ਪਰਮੇਸ਼ਰ ਨੂੰ ਯਾਦ ਕੀਤਾ ਜਾਂਦਾ, ਇਹ ਸਤਸੰਗ ਵੀ ਉਹਦਾ ਦਰਵਾਜ਼ਾ ਹੈ। ਤੇ ਜਿਤ ਬਹਿ ਸਰਬ ਸੰਭਾਲੇ, ਸੋ ਘਰ ਕਿਹਾ ਉਹਦਾ ਘਰ ਕਿਹਾ ਜਾਂ ਸੱਚਖੰਡ ਹੈ, ਕੈਸਾ ਚਰਜ ਹੈ। ਜਿਤ ਬਹਿ ਸਰਬ ਸੰਭਾਲੇ, ਸਾਰੇ ਸੰਭਾਲਣ ਵਾਲੇ ਜਿਸ ਵਿੱਚ ਬਹਿ ਨਾ ਉਹ ਪ੍ਰਾਪਤ ਹੋ ਜਾਂਦੇ ਹੈ, ਮਿਲ ਜਾਂਦੇ ਹੈ, ਉਹ ਸੱਚਖੰਡ ਰੂਪੀ ਘਰ ਹੈ ਉਸਦਾ ਕਹੀਦਾ। ਅਤੇ ਇਸੇ ਪ੍ਰਕਾਰ ਨਿਰਗੁਣ ਤੇ ਸਰਗੁਣ ਦਾ ਘਰ ਤੇ ਦਰ ਸਮਝਣਾ।
ਵਾਜੇ ਨਾਦ ਅਨੇਕ ਅਸੰਖਾ,
ਵਾਜੇ ਉਹ ਪਰਮੇਸ਼ਵਰ ਦਾ ਦਰ ਵੀ ਦੱਸਿਆ ਮਹਾਰਾਜ ਸਤਸੰਗਤ, ਤੇ ਘਰ ਵੀ ਉਹਦਾ ਸੱਚਖੰਡ ਆਤਮ ਦੱਸਿਆ ਹੈ। ਦਰ ਮੁੱਖ ਸਾਰਿਆਂ ਦਾ ਦੱਸਿਆ ਹੈ, ਘਰ ਸਾਰਿਆਂ ਦਾ ਹਿਰਦਾ ਉਹਦਾ ਦੱਸਿਆ ਹੈ, ਦਰ ਉਹਦਾ ਗਿਆਨ ਦੱਸਿਆ ਹੈ, ਘਰ ਉਹਦਾ ਸਤਸਰੂਪ ਦੱਸਿਆ ਹੈ। ਇਸ ਸੱਚੇ ਪਾਤਸ਼ਾਹ ਜਿਤ ਵੈ ਸਰਬ ਸੰਭਾਲੇ ਮਹਾਰਾਜ ਕਹਿੰਦੇ, ਜਿਸ ਵਿੱਚ ਬੈਠ ਕੇ ਸਥਿਤ ਹੋ ਕੇ ਸਾਰੇ ਹੀ ਸਮਾਜ ਦੇ ਚੇਤੇ ਕਰਦੇ ਹਨ, ਜਿਵੇਂ ਉਸ ਪਰਮੇਸ਼ਰ ਦੇ ਦਰ ਅੱਗੇ ਹੀ ਬੈਠ ਕੇ ਜਿੱਦਾਂ ਲੱਖ ਮੁਹੰਮਦਾ ਲੱਖ ਬ੍ਰਹਮੇ ਵਿਸ਼ਨ ਹੇਸ, ਲੱਖ ਲੱਖ ਰਾਮ ਬਦੀਰੀਆ, ਲੱਖ ਰਾਹੀਂ ਲੱਖ ਹੇਸ, ਲੱਖ ਲੱਖ ਉੱਥੇ ਜਤੀ ਹੈ, ਲੱਖ ਲੱਖ ਉੱਥੇ ਗੋਰਖਾ ਸਤੀਆਂ ਅਤੇ ਸੰਨਿਆਸ ਆਦਿਕ, ਜਿਸਦੇ ਵਿੱਚ ਬੈਠ ਕੇ ਸਾਰੇ ਸਮਾਜ ਦੇ ਉਸ ਪਰਮੇਸ਼ਰ ਨੂੰ ਐਸਾ ਦਰ ਉਸਦਾ ਕਹੀਦਾ ਹੈ।
ਵਾਜੇ ਨਾਮ
ਘਰ ਕਿਹਾ, ਉਹ ਘਰ ਪਰਮੇਸ਼ਰ ਦਾ ਕਿਹਾ ਗਿਆ ਹੈ। ਕਹਿੰਦੇ ਐਸਾ ਦੱਸੀਏ ਚਰਜ, ਜਿਤ ਬਹਿ ਸਰਬ ਸੰਭਾਲੇ, ਸਾਰੇ ਪਰਮੇਸ਼ਰ ਨੂੰ ਸੰਭਾਲਣ ਵਾਲੇ ਜਿਹਦੇ ਵਿੱਚ ਬਹਿ ਪ੍ਰਾਪਤ ਹੋ ਜਾਂਦੇ ਹੈ, यूं जल में जलाए खाना क्यों ज्योति संग ज्योत समाना क्यों परमेश्वर जिस मेरे अभेद हो जाते हैं प्राप्त हो जाते हैं समाजों वाले याद करने वाले ओहदा स्वरूप रूपी घर के शिवा है
बाजे नाद अनेक असंखा
बादशाह ने बूहे अगे बाजे होंगे है उन्होंने नाद शब्द होंगे अनेक प्रकार के अणगिणत के बजाने वाले बाजिया के होंगे है उस परमेश्वर के बाजे उन्होंने नाद शब्द बजाने वाले भी कोई कहो कसम करो तो बादत बाद समग्री महाराज कसम करते है बादत बजाने वाले तो बाद शब्द वाले जो उचारण वाले बाजे है उस समग्री के ताई उचारण करते हो फरमाते हैं
बाजे नाद अनेक असंखा
हे गुरसिखो हे सिद्धो चेते करो बाजे नाद अनेक असंखा उसके तत्पंथी विचरण मुताबिक नाद भी शब्द बाजे भी व्यंत होंगे ते नाद उन्होंने शब्द भी वखो वखरे जिमें संख का होर नाद है कन्याल का होर प्रकार का नाद शब्द है इस प्रकार नाद भी असंख अणगिणत है ते बाजे भी अनेक ही हैं के तत्पंथी विचरण का घन घन सी का जान नाद शब्द घटको कह तो सौ सुखर पहचान
केते वावन हारे
उन्होंने बजाने वाले नारद कुंभर आदि ब्रह्मा के पुत्र जो हैं ये बजाने वाले उसके बाजिया रखे हुए हैं इस प्रकार बाजे नाद अनेक असंख वाजे शरीर रूपी बाजे चार खाणिया ने अंडे गेर चेतज भी खाणी के जेडे शब्द है ये नाद ये बाजे भी अणगिणत हैं चार खाणियां जिन्हें जी जंत हैं सब जी जितने हैं ये बाजे है उसके बनाए हुए नानक जंत बजाए बाजे हैं सो जिन्हें जी जंत सारे उसके बाजे है ये नाद असंख अनेक ही बाजे है जीवन रूपी असंख उन्होंने शब्द जेड़े है कोई का मिठा है कि प्यारा है कि कौड़ा है कोई राशि पुरख है कोई 420 करने वाला है कोई निम्रता वाला है अणगिणती उन्होंने नाद शब्द निकल रहे हैं तीन तीन कई तेईस नावे जीव हैं कि सुपन अवस्था के बोलने वाले कई बिस नावे हैं जागृत अवस्था वाले कई प्राग नावे जीव है सुखोपत अवस्था में इस प्रकार उन्होंने अनेक ही ना अनेक ही वह बाजे हैं जीवन रूपी तिना अवस्था में रहने वाले जागर सुपन सुखोपत असंख्यात अणगिणती उन्होंने नाद शब्द
खेते वावन हारे
कितने ही उन्होंने बजाने वाले हैं नार कुंभर आदि जिम्मे बार बाजिया बजाने वाले है इवे हिरन गर्भ अभ्याकृत बराक आदि ये ईश्वर के माया करके सबल करके तीन रूप हैं कितने ही उस कोट ब्रह्मे जब साजन लाए आद के बजाने वाले हैं
केते राग परी स्यो कहियन
रूपी बाजे है मिठिया कौड़िया धुना नाग हैं कितने ही इस प्रकार विश्व प्राग तेज साधक जीव बजाने वाले बाजिया के हैं
केते राग परी स्यो कहियन
कितने ही राग हैं जिमे राग वाला छह राग कसन किए हुए हैं उन्होंने परिया पांच पांच रागनिया कसन कीतिया हुई अठ अठ पुत्र कसन किए हुए है क्यों उस परमेश्वर के कितने ही राग हैं कितने ही परिया रागनिया हैं कितने स्यों साथ उन्होंने पुत्र हैं वो राग एकदम पंज बरंगन संग लापा अठ उन्नंदन क्यों कहने वाले भी व्यंती हैं
केते गावन हारे
गाने वाले हमे हा हा हू हू आदि जो गंधर्व है ये कितने गाने वास्ते गवैये देवत्या के जिम्मे राजी है रखे हुए हैं
गाव है तो
प्रकार फिर पढ़ो
केते राग परी स्यो कहियन
कितने राग प्रेम है कई परियां रागनिया भी न्यायी करना मैत्री मुता अपेक्षा आदि के परियां हैं कितने स्यों साध सर संतोष दया धर्म विचार ये गुण कही दे हैं
केते गावन हारे
परमेश्वर के ताई ब्रह्म वेते ये सारे गाने वाले जस नू ਉਚਾਰਨ ਕਰ ਰਹੇ ਹਨ।
ਗਾਵ ਹੈ ਤੁਹਾਨੂੰ ਪੌਣ ਪਾਣੀ ਵੈ ਸੰਤਰ,
ਤੁਹਾਨੂੰ ਜੇ ਤਾਂ ਸਨਮੁਖ ਬਿਰਤੀ ਕਰਕੇ ਤਾਂ ਤੁਹਾਨੂੰ ਤੇਰੇ ਤਾਈਂ ਸੱਚੇ ਪਾਤਸ਼ਾਹ ਗਾਉਂਦੇ ਹਨ। ਤੁਹਾਨੂੰ ਸਿੱਧਾਂ ਦੇ ਨਾਲ ਦਰਸ਼ਨ ਉੱਤੇ ਇਸ ਕਰਕੇ ਤੋ ਤਿਸ ਪਰਮੇਸ਼ਰ ਨੂੰ ਗਾਉਂਦੇ ਹਨ। ਸਿੱਧੋ ਤੋ ਹਨੂ, ਇਸ ਨੂੰ ਹਨੂਮਾਨ ਆਦਿਕ ਜੋ ਰਾਮ ਚੰਦਰ ਜੀ ਦੇ ਕੇਤਾ ਵਿੱਚ ਉਪਾਸ਼ਕ ਹੋਏ ਹਨ, ਅਤੇ ਤੋ ਨੌ ਬਰਫ ਦੈ, ਬਰਫ ਨੂੰ ਭੰਨ ਕੇ ਜਿਹੜੇ ਬਰਫ ਵਿੱਚ ਇਸ਼ਨਾਨ ਕਰਨ ਵਾਲੇ ਐਸੇ ਤਪੱਸੀ ਹਨ ਕਿ ਉਹ ਵੀ ਗਾਉਂਦੇ ਹਨ। ਤੋ ਨੌ ਬਰਫ ਦੈ, ਬਰਫ ਵਾਲੇ ਹਿਮਾਲੇ ਦੇ ਵਿੱਚ ਜਿਹੜੀ ਘਰ ਜਾ ਕੇ ਮੈਨਾਬੰਦੀ ਦੇ ਘਰ ਵਿੱਚ ਜੰਮੀ ਸੀ ਆਪਣੇ ਪਾਰਵਤੀ, ਸੋ ਪਾਰਵਤੀ ਤੋਂ ਬਰਫ ਦੇ ਹਵਾਲੇ ਦੇ ਘਰ ਜਾ ਕੇ ਜਨਮ ਧਾਰ ਕੇ ਤਪੱਸਿਆ ਕੀਤੀ। ਨਾਰਦ ਨੇ ਆ ਕੇ ਭੁਲਾਉਣਾ ਚਾਹਿਆ ਕਿ ਮੈਂ ਸ਼ਿਵ ਜੀ ਸੱਪਾਂ ਦੇ ਪਾਉਣ ਵਾਲਾ ਹਾਰ ਅਤੇ ਵਿਸ਼ਨੂੰ ਨੂੰ ਵਰ ਲੈਣੀ ਰਗੜ ਹਮਾਰੀ ਬਰੋਂ ਸਭ ਨਗਰ ਹੋਂ ਕੁਮਾਰੀ, ਮੇਰੀ ਤਾਂ ਸ਼ਿਵ ਜੀ ਦੀ ਭਗਤੀ ਹੈ, ਮੈਂ ਸ਼ਿਵ ਜੀ ਨੂੰ ਵਰਾਂਗੀ, ਹੋਰ ਕਿਸੇ ਨੂੰ ਨਹੀਂ ਵਰਨਾ, ਨਹੀਂ ਤਾਂ ਮੈਂ ਕੁਮਾਰੀ ਰਹਾਂਗੀ। ਇਸ ਪ੍ਰਕਾਰ ਹੈ ਪਰਮੇਸ਼ਰ ਤੁਹਾਨੂੰ ਤੇਰੇ ਤਾਈਂ ਜੋ ਪਾਰਵਤੀ ਆਦਿ ਬਰਖਾਨੀ ਪੈਦਾ ਹੋਈ ਹਿਮਾਲੇ ਦੇ ਵਿੱਚ ਉਹ ਵੀ ਆਪਦੇ ਤਾਈਂ, ਅਤੇ ਹਨੂੰਮਾਨ ਆਦਿਕ ਵੀ, ਨੌ ਨਾਥ ਵੀ, ਇਸ ਤਰ੍ਹਾਂ ਨਵ ਦਾ ਭਗਤੀ ਵਾਲੇ ਵੀ, ਇਸੇ ਪ੍ਰਕਾਰ ਨੌ ਗੋਲਕਾਂ ਦੇ ਦਿਸ਼ਾ ਨੂੰ ਰੋਕਣ ਵਾਲੇ ਵੀ, ਇਸੇ ਪ੍ਰਕਾਰ ਨਵਾਂ ਖੰਡਾਂ ਦੇ ਜਿੰਨੇ ਜੀਵ ਜੰਤ ਹਨਗੇ, ਇਸ ਪ੍ਰਕਾਰ ਨੌ ਸ਼ਬਦ ਗਿਣਤੀ 'ਚ ਜਿੰਨੇ ਜਿੰਨੇ ਆ ਜਾਂਦੇ ਹੈ, ਪੰਜੇ ਕਾਮ ਆਦਿਕਾਂ ਨੂੰ ਜਿਨ੍ਹਾਂ ਨੇ ਜਿੱਤਿਆ ਹੈ, ਅਤੇ ਇਸੇ ਪ੍ਰਕਾਰ ਰਾਗ ਦੁਆਇਖ ਅਤੇ ਹਰਕ ਸੋਗ ਇਹਨਾਂ ਨਵਾਂ ਨੂੰ ਜਿਨ੍ਹਾਂ ਨੇ ਵਸ ਕੀਤਾ ਹੈ, ਉਹ ਇਸ ਪ੍ਰਕਾਰ ਸਾਰੇ ਹੀ ਗਾਉਂਦੇ ਹੈ। ਜਿੰਨੇ ਵੀ ਬਣਦੇ 14 ਚਾਹੇ 15 ਕਿੰਨੇ ਗਿਣਤੀ 'ਚ ਟੀਕਿਆਂ ਲੈਣ ਕੀਤੇ ਹੈ, ਸਾਰੇ ਸਮਝ ਲੈਣੇ।
ਪੌਣ ਪਾਣੀ ਬੈ ਸੰਸਰ
ਅਤੇ ਪੌਣ ਪਾਣੀ ਬੈ ਸੰਸਰ ਪਵਨ ਦੇਵਤਾ ਵੀ ਮਹਾਰਾਜ ਆਪ ਨੂੰ ਗਾਉਂਦਾ ਹੈ, ਇਸ ਤੋਂ ਉਸਨੂੰ ਪਰਮੇਸ਼ਰ ਨੂੰ ਪੌਣ ਵੀ ਗਾਉਂਦਾ ਹੈ, ਪਾਣੀ ਦੇਵਤਾ ਵੀ, ਬਸੰਤਰ ਦੇਵਤਾ ਵੀ। ਇੱਕ ਵਾਰੀ ਦੀ ਗੱਲ ਹੈ ਸਾਹਿਬ ਸੰਗਤ ਜੀ, ਇੰਦਰ ਨੂੰ ਆਪਣੀ ਰਾਜ ਸਭਾ 'ਚ ਬੜਾ ਹੰਕਾਰ ਹੋ ਗਿਆ। ਉਸ ਵੇਲੇ ਰਾਜ ਸਭਾ 'ਚ ਬੈਠੇ ਹੋਏ ਇੰਦਰ ਨੂੰ ਮਹਾਰਾਜ ਦਿਵ ਸਰੂਪ ਧਾਰ ਕੇ, ਇਹ ਉਪਨਿਸ਼ਦਾਂ ਵਿੱਚ ਤੈਤਰੀ ਉਪਨਿਸ਼ਦ 'ਚ ਪ੍ਰਸੰਗ ਆਉਂਦਾ ਹੈ, ਇੰਦਰ ਦੇ ਸਾਹਮਣੇ ਦੀਵਾਨ ਦੇ ਆ ਕੇ ਅੰਤਰਯਾਮੀ ਦਿਵ ਰੂਪ ਧਾਰ ਕੇ ਬੈਠ ਗਏ। ਜਿਸ ਵਕਤ ਬੈਠ ਗਏ ਤੇ ਇੰਦਰ ਨੂੰ ਸਭਾ ਦੇ ਵਿੱਚ ਆਪਣੀ ਸਭਾ ਦਾ ਐਸਾ ਪ੍ਰਕਾਸ਼ ਵਾਲਾ ਕੋਈ ਵੀ ਨਾ ਬੰਦਾ ਵੇਖ ਕੇ ਇਹਨੂੰ ਪਾਉਣ ਦੇਵਤੇ ਨੂੰ ਭੇਜਿਆ, ਜਾਓ ਪੁੱਛ ਕੇ ਆਓ ਕੌਣ ਸਾਰੇ ਪ੍ਰਕਾਸ਼ ਵਾਲੇ ਸਰੂਪ ਵਾਲੇ ਬੈਠੇ ਦਿਵ ਰੂਪ। ਪਾਉਣ ਦੇਵਤਾ ਗਿਆ ਮਹਾਰਾਜ ਨੂੰ ਜਾ ਕੇ ਪੁੱਛਦਾ ਹੈ, ਮਹਾਰਾਜ ਆਪ ਕੌਣ ਹੋ? ਕਹਿਣ ਲੱਗਾ ਵੀ ਤੇਰਾ ਸਵਾਲ ਕਰਨਾ ਯੋਗ ਨਹੀਂ, ਤੇਰੇ ਵੀ ਪੰਜ ਤੱਤ ਹੈ, ਮੇਰੇ ਵੀ ਪੰਜ ਤੱਤ ਹੈ, ਤੇਰਾ ਪੁੱਛਣਾ ਬਣਦਾ ਹੀ ਨਹੀਂ, ਅਤੇ ਜੇ ਤੂੰ ਪੁੱਛੇ ਤੂੰ ਦੱਸ ਕੌਣ ਹੈ? ਕਹਿੰਦਾ ਮੈਂ ਕੌਣ ਦੇਵਤਾ ਹਾਂ, ਤੇਰੇ 'ਚ ਤਾਕਤ ਕੀ ਹੈ? ਕਹਿੰਦਾ ਮੈਂ ਸਾਰੇ ਬ੍ਰਹਿਮੰਡਾਂ ਨੂੰ ਉਡਾ ਸਕਦਾ ਆਪਣੀ ਸ਼ਕਤੀ ਨਾਲ, ਇਹਨਾਂ ਨੂੰ ਕੱਖ ਰੱਖ ਦਿੱਤਾ, ਅੱਗੇ ਲੈ ਮੇਰੇ ਕੱਖ ਨੂੰ ਉਡਾ ਕੇ ਵਿਖਾ। ਜ਼ੋਰ ਲਾ ਰਿਹਾ ਕੌਣ ਦੇਵਤੇ, ਕੱਖ ਨਾ ਮਾਰੇ ਦਾ ਉੱਡਿਆ, ਸ਼ਰਮ ਖਾ ਕੇ ਆ ਗਿਆ। ਇੰਦਰ ਕਹਿੰਦਾ ਕੌਣ ਸੀ? ਕਹਿੰਦੇ ਜੀ ਹੋਰ ਕਿਸੇ ਨੂੰ ਪੁੱਛ ਕੇ ਭੇਜ ਕੇ ਪੁੱਛ ਲਓ ਕੌਣ ਹੈ। ਕਿਉਂ ਨੀਵੀਂ ਪਾ ਕੇ ਕੌਣ ਦੇਵਤਾ ਬੈਠ ਗਿਆ। ਫਿਰ ਇਸ ਨੇ ਇੰਦਰ ਨੇ ਆਪਦੇ ਪਾਸੋਂ ਵਰਨ ਦੇਵਤਾ ਨੂੰ ਪਾਣੀ ਨੂੰ ਭੇਜਿਆ, ਇਹ ਜਾ ਕੇ ਪੁੱਛਣ ਲੱਗਾ ਆਪ ਕੌਣ ਹੋ? ਕਹਿੰਦੇ ਬਈ ਤੂੰ ਦੱਸ ਤੂੰ ਕੌਣ ਹੈ, ਸਾਨੂੰ ਕੀ ਪੁੱਛਣਾ? ਇਹ ਕਹਿਣ ਲੱਗਾ ਮੈਂ ਵਰਨ ਦੇਵਤਾ, ਮੈਂ ਸਾਰੇ ਬ੍ਰਹਿਮੰਡਾਂ ਨੂੰ ਆਪਦੇ ਵਿੱਚ ਡੁਬੋ ਸਕਦਾ ਹੈ। ਕਹਿਣ ਲੱਗੇ ਲੈ ਸਾਡਾ ਕੱਖ ਹੀ ਡੁਬੋ ਕੇ ਵਿਖਾ। ਜੋ ਕੱਖ ਨੇ ਡੋਬ ਸਕਿਆ, ਸ਼ਰਮਿੰਦਾ ਹੋ ਕੇ ਇੰਦਰ ਦੀ ਸਭਾ ਜਾ ਕੇ ਬੈਠ ਗਿਆ। ਫਿਰ ਬਣ ਬਸੰਤ ਦੇਵਤੇ ਨੂੰ ਤਿਆਰ ਕੀਤਾ, ਜਾ ਤੂੰ ਪੁੱਛ ਕੇ ਆ, ਇਹ ਪੁੱਛਣ ਵਾਸਤੇ ਆਇਆ। ਕਹਿੰਦੇ ਤੁਸੀਂ ਕੌਣ ਹੋ? ਕਹਿੰਦੇ ਤੂੰ ਆਪਦੀ ਗੱਲ ਦੱਸ। ਕਹਿੰਦਾ ਮੈਂ ਇਹੋ ਜਿਹਾ ਬਲੀ ਬਸੰਤ ਰਿਹਾ, ਸਾਰਿਆਂ ਬ੍ਰਹਿਮੰਡਾਂ ਨੂੰ ਸਾੜ ਸਕਦਾ। ਇਹ ਕਹਿੰਦੇ ਮੇਰਾ ਕੱਖ ਹੀ ਸਾੜ ਕੇ ਉਠਾ। ਜੋ ਕੱਖ ਨਾ ਸੜਿਆ, ਫਿਰ ਸ਼ਰਮਿੰਦਾ ਹੋ ਕੇ ਤੁਰਿਆ ਬਸੰਤ ਦੇਵਤਾ। ਇੰਦਰ ਦਰਸ਼ਨ ਕਰਨ ਜਾਣ ਲੱਗਾ, ਮਾਰਾ ਲੋਕ ਹੋ ਗਏ, ਇਹਨੂੰ ਮਾਨੀ ਨੂੰ ਕੀ ਦਰਸ਼ਨ ਦੇਣੇ ਹੈ? ਇਸ ਪ੍ਰਕਾਰ ਇਹ ਕੌਂਤੇ ਕੀਤੇ ਸੀ ਮਹਾਰਾਜ ਨੇ। ਉਦੋਂ ਪੌਣ ਦੇਵਤੇ ਨੂੰ ਵੀ ਅਤੇ ਪਾਣੀ ਵਰਨ ਦੇਵਤਾ ਨੂੰ ਵੀ ਅਤੇ ਬਸੰਤ ਦੇਵਤਾ ਨੂੰ ਵੀ ਉਸ ਪਰਮੇਸ਼ਰ ਨੂੰ ਗਾਉਣਾ ਕੀਤਾ। ਚਰਜ ਜਾਣ ਕੇ, ਬੇਅੰਤ ਜਾਣ ਕੇ, ਇਹ ਸਾਰੇ ਦੇਵਤੇ ਉਸ ਪਰਮੇਸ਼ਰ ਨੂੰ ਗਾਉਂਦੇ ਹਨਗੇ। ਇਸੇ ਤਰ੍ਹਾਂ ਪੌਣਾ ਹਾਰੀ ਜਿਹੜੇ ਲੋਕ ਹਨਗੇ, ਦਸਵੇਂ ਦਾਰ ਪੌਣ ਚੜ੍ਹਾਉਣ ਵਾਲੇ, ਉਹ ਵੀ ਗਾਉਂਦੇ ਹਨ ਉਸ ਪਰਮੇਸ਼ਰ ਨੂੰ ਇਹ ਸਿੱਧੋ। ਅਤੇ ਪਾਣੀ ਵਰਨ ਦੇਵਤਾ ਵੀ ਪਾਣੀ ਵਿੱਚ ਜਿਹੜੇ ਜਲ ਧਾਰਾ ਕਰਨ ਵਾਲੇ, ਪਾਣੀ ਦੀ ਕੰਠ ਦਾ ਖੜੋਣ ਵਾਲੇ, ਉਹ ਵੀ ਗਾਉਂਦੇ ਹਨਗੇ। ਤੇ ਬਸੰਤ ਰੱਗ ਦੀਆਂ ਧੂੜੀਆਂ ਪਾਉਣ ਵਾਲੇ ਜੇਠ ਦੇ ਮਹੀਨੇ ਵਿੱਚ, ਉਹ ਵੀ ਉਸ ਪਰਮੇਸ਼ੁਰ ਨੂੰ ਗਾਉਂਦੇ ਹਨਗੇ। ਕੌਣ ਰਜੋ ਗੁਣੀ ਬ੍ਰਹਮਾ ਵੀ ਉਸ ਪਰਮੇਸ਼ੁਰ ਨੂੰ ਗਾਉਂਦਾ ਹੈ, ਅਤੇ ਪਾਣੀ ਸਤੋ ਗੁਣੀ ਵਿਸ਼ਨੂੰ ਜੀ ਵੀ ਉਸ ਨੂੰ ਗਾਉਂਦੇ ਹਨ, ਬਸੰਤ ਤਮੋ ਗੁਣੀ ਸ਼ਿਵ ਜੀ ਵੀ ਉਸ ਪਰਮੇਸ਼ੁਰ ਨੂੰ ਗਾਉਂਦਾ ਹੈ। ਇਸੇ ਪ੍ਰਕਾਰ ਕੌਣ ਸਾਰਿਆਂ ਦੇ ਸਵਾਸ ਬਣ ਕਰਕੇ ਉਸ ਪਰਮੇਸ਼ੁਰ ਨੂੰ ਗਾਉਂਦੀ ਹੈ। ਪਾਣੀ ਸਾਰਿਆਂ ਦੇ ਸਰੀਰ ਨੂੰ ਘੜਨ ਵਾਲਾ ਬਣ ਕੇ ਇਸ ਪਾਣੀ ਦੇ ਜਿੰਤੂ ਭਰਿਆ ਜਾ ਰਿਹਾ ਹੈ। ਬਸੰਤ ਸਾਰਿਆਂ ਦੇ ਅੰਨ ਹਜ਼ਮ ਕਰਨ ਵਾਲਾ ਅੰਦਰ ਜਸਰਾਗਣੀ ਰੂਪ ਬਣ ਕੇ ਗਾ ਰਿਹਾ ਹੈ। ਉਸ ਪਰਮੇਸ਼ੁਰ ਨੂੰ ਸਾਰੇ ਤੱਤ ਗਾ ਰਹੇ ਹਨ। ਗਾਵਾ ਤੈਨੂੰ ਪਾਉਣ ਪਾਣੀ ਬਸੰਤ ਪਾਉਣ ਦੀ ਨਿਆਈ, ਜਿਹੜੇ ਨਿਰਲੇਪ ਰਹਿਣ ਵਾਲੇ ਹਨ ਉਹ ਵੀ ਤੁਸੀਂ ਪਰਮੇਸ਼ੁਰ ਨੂੰ ਸਿੱਧੋ ਗਾਉਂਦੇ ਹਨਗੇ। ਤੇ ਪਾਣੀ ਦੀਆਂ ਜਿਹੜੇ ਸ਼ਾਂਤ ਚਿੱਤ ਰਹਿੰਦੇ ਹਨ ਉਹ ਵੀ ਉਸ ਪਰਮੇਸ਼ੁਰ ਨੂੰ ਗਾਉਂਦੇ ਹਨ। ਅਗਨੀ ਦੀਆਂ ਜਿਹੜੇ ਪ੍ਰਕਾਸ਼ ਵਾਲੇ ਹਨ ਐਸੀ, ਉਹ ਵੀ ਉਸ ਪਰਮੇਸ਼ੁਰ ਨੂੰ ਗਾਉਂਦੇ ਹਨ। ਇਸ ਪ੍ਰਕਾਰ ਕੌਣ ਰਜੋ ਗੁਣੀ, ਪਾਣੀ ਸਤੋ ਗੁਣੀ, ਬਸੰਤ ਤਮੋ ਗੁਣੀ, ਤਿੰਨੇ ਪ੍ਰਕਾਰ ਦੇ ਤ੍ਰਿਗੁਣੀ ਜੀਵ ਸਾਰੇ ਉਸ ਪਰਮੇਸ਼ੁਰ ਨੂੰ ਗਾਉਂਦੇ ਹਨਗੇ। ਅਤੇ ਇਸੇ ਪ੍ਰਕਾਰ ਕੌਣ ਪਾਣੀ ਪਾਉਣ ਵੀ ਕਹਿੰਦੇ ਹਨ, ਪਵਿੱਤਰਤਾ ਨਿਰਲੇਪਤਾ ਲਈ ਹੈ। ਪਾਣੀ ਕਹਿੰਦੇ ਉਹਨਾਂ ਨੇ ਨਿਰਮਲਤਾ ਲਈ ਹੈ। ਅਗਨੀ ਕਹਿੰਦੇ ਉਹਨਾਂ ਨੂੰ ਪ੍ਰਕਾਸ਼ ਲਿਆ ਹੈ। ਉਹ ਬ੍ਰਹਮ ਗਿਆਨੀ ਵੀ ਉਸ ਪਰਮੇਸ਼ੁਰ ਨੂੰ ਗਾਉਂਦੇ ਹਨ।
ਗਾਵੇ ਰਾਜਾ ਧਰਮ ਦੁਆਰੇ,
ਰਾਜਾ ਵੀ ਮਹਾਰਾਜ ਦੇ ਬੂਹੇ ਅੱਗੇ ਬੈਠਾ ਸੱਚੇ ਪਾਤਸ਼ਾਹ ਤਾਂ ਹੀ ਗਾ ਰਿਹਾ ਹੈ। ਚਿਤ੍ਰਗੁਪਤ ਦੇ ਲੇਖੇ ਨੂੰ ਲਿਖ ਲਿਖ ਕੇ ਜਦੋਂ ਇਹ ਲਿਆਉਂਦੇ ਚਿਤ੍ਰਗੁਪਤ ਲੇਖੀ ਆ, ਤੇ ਧਰਮ ਰਾਜਾ ਕਰਲੀ ਪ੍ਰਤਿਹਾਰ, ਇਹ ਜਿਹੜਾ ਮਹਾਰਾਜ ਸਾਹਿਬ ਦਾ ਅਦਾਲਤੀ ਬਿਠਾਇਆ ਹੋਇਆ ਧਰਮ ਰਾਜਾ, ਇਹ ਵੀ ਬੂਹੇ ਅੱਗੇ ਬੈਠ ਕਰਕੇ ਉਸਨੂੰ ਗਾਉਂਦਾ ਹੈ। ਚਿਤ੍ਰਗੁਪਤ ਦਾ ਜਿਹੜਾ ਵਿਚਾਰ ਕੀਤਾ ਹੋਇਆ ਹੈ, ਚੰਗਾ ਮੰਦਾ ਲੇਖ ਉਹਨਾਂ ਦੀ ਧਰਮ ਦੇ ਅਨੁਸਾਰ ਵਿਚਾਰ ਕਰਕੇ, ਜਾਂ ਧਰਮੀ ਰਾਜੇ ਜੋ ਜਨਕਾਦ ਕਹਿਣਗੇ, ਪਿੱਛੂ ਆਦਿਕ ਹੋਏ ਹੈ, ਉਹ ਵੀ ਮਹਾਰਾਜ ਦੇ ਬੂਹੇ ਸੰਗਤ ਦੇ ਦੁਆਰੇ ਤੇ ਸੰਸਾਰ ਰੂਪੀ ਦੁਆਰੇ 'ਚ ਬੈਠ ਕਰਕੇ ਗਾਉਂਦੇ ਹਨ।
ਗਾਵ ਹੈ ਚਿੱਤ ਗੁਪਤ ਲਿਖ ਜਾਣ ਹੈ,
ਜਿਹੜੀਆਂ ਗੁਪਤ ਚੀਜ਼ਾਂ ਨੂੰ ਲਿਖ ਕਰਕੇ ਜਾਣਦੇ। ਚਿੱਤਰਗੁਪਤ ਦੋ ਲਿਖੀਆਂ ਲਿਖਾਰੀ ਮੰਨੇ ਹਨ ਹਿੰਦ ਵਾਸੀਆਂ ਨੇ। ਤੋ ਚਿੱਤਰ ਜਿਹੜਾ ਚਿੱਤ 'ਚ ਗੁਪਤ ਕੀਤੀ ਹੋਈ ਗੱਲ ਜਿਹੜੀ ਹੈ ਟੁੱਕਰਨ ਵਾਲਾ ਹੈ, ਉਹ ਵੀ ਲਿਖ ਕਰਕੇ ਜਿਸਦੇ ਲਿਖੇ ਹੋਏ ਨੂੰ ਉਹ ਜਾਣਦੇ ਕਿ ਇਹਨੇ ਪਾਪ ਕੀਤਾ ਹੈ, ਪੁੰਨ ਕੀਤਾ ਹੈ। ਕਹਿੰਦੇ ਚਿੱਤਰਗੁਪਤ ਦੇਵਤੇ ਮੰਨੇ ਆ, ਸੱਜੇ ਖੱਬੇ ਮੋਟੇ ਦੇ ਬੈਠੇ ਰਹਿੰਦੇ ਹਨ, ਇੱਕ ਰਾਤ ਦੀ ਲਿਖਤ ਲਿਖਦਾ, ਇੱਕ ਦਿਨ ਦੀ। ਇਸ ਪ੍ਰਕਾਰ ਜੀਆਂ ਦੇ ਉਹ ਚਿੱਤਰਗੁਪਤ ਜਿਹੜੇ ਦੇਵਤੇ ਲਿਖਣ ਵਾਲੇ ਹੈ, ਡੈਰੀ ਵਾਜ ਜਿਵੇਂ ਹੁੰਦੇ ਆ ਗੌਰਮੈਂਟ ਦੇ, ਉਹ ਲਿਖ ਕਰਕੇ ਜਾਣਦੇ ਹਨ ਕਿ ਇਸ ਨੇ ਇਤਨੇ ਪੁੰਨ ਕੀਤੇ, ਇੰਨੇ ਪਾਪ ਕੀਤੇ ਉਸ ਦਿਨ ਰਾਤ ਵਿੱਚ।
ਲਿਖ ਲਿਖ ਧਰਮ ਵਿਚਾਰੇ,
ਲਿਖਦਾ ਧਰਮ ਰਾਜਾ ਅੱਗੇ ਵਿਚਾਰ ਕਰਦਾ, ਨਿਰਣਾ ਕਰਦਾ ਕਿ ਠੀਕ ਲਿਖ ਕੇ ਲਿਆਏ ਕਿ ਝੂਠ ਲਿਖ ਕੇ ਲਿਆਏ ਹੈ। ਇਸ ਪ੍ਰਕਾਰ ਨਿਰਣਾ ਕਰਦਾ, ਵਿਚਾਰ ਕਰਦਾ, ਲਿਖਤ ਲਿਖੀ ਅਨੁਸਾਰ ਧਰਮ ਰਾਜਾ ਵਿਚਾਰ ਕਰਦਾ ਕਿ ਇਹਨੇ ਪੁੰਨ ਕੀਤੇ ਹੈ, ਪਾਪ ਕੀਤੇ ਹੈ। ਇਸ ਪ੍ਰਕਾਰ ਧਰਮ ਤੇ ਧਰਮ ਦਾ ਨਿਰਣਾ ਲਿਖਤ ਅਨੁਸਾਰ ਵਿਚਾਰ ਹੁੰਦਾ ਕਿ ਇਹਨੇ ਪੁੰਨ ਕੀਤੇ, ਪਾਪ ਕੀਤੇ ਹੈ। ਇਸ ਪ੍ਰਕਾਰ ਸਾਰੇ ਪਰਮੇਸ਼ਰ ਦੇ ਗੁਣਾਂ ਨੂੰ ਗਾਉਂਦੇ ਹਨ। ਜਿਹੜਾ ਚਿੱਤ ਅੰਦਰੇ ਗੁਪਤ ਗੱਲਾਂ ਨੂੰ ਚਿਤਰੀ ਜਾਂਦਾ ਹੈ, ਕਰਮੀ ਕਾਗਜ਼ ਮਨ ਵਸਵਾਣੀ ਬੁਰਾ ਭਲਾ ਦੇ ਲਿਖ ਪਏ, ਉਹ ਚਿੱਤ ਵੀ ਚਿੱਤਰਗੁਪਤ ਬਣਿਆ ਹੋਇਆ ਅੰਦਰ ਲਿਖ ਲਿਖ ਕੇ ਸੰਸਕਾਰ ਅੰਦਰ ਉਤਰੀ ਜਾਂਦਾ ਹੈ। ਉਹ ਜਾਣਦਾ ਮੈਂ ਆਹ ਕੰਮ ਕੀਤਾ, ਮੈਂ ਆਹ ਕੰਮ ਕੀਤਾ, ਜਿਸਦੀ ਲਿਖਤ ਦੇ ਲਿਖੀ ਹੋਈ ਨੂੰ ਅੱਗੇ ਮਹਾਰਾਜ ਸਾਹਿਬ ਧਰਮ ਤੇ ਧਰਮ ਦਾ ਨਿਰਣਾ ਕਰਦੇ ਹੈ। ਉਹ ਪਰਮੇਸ਼ੁਰ ਨੂੰ ਸਾਰਾ ਚਿੱਤ ਵੀ ਚਿਤਵਣੀ ਕਰਦੇ ਹੋਏ ਗਾਉਂਦੇ ਹਨ, ਚਿੱਤਰਗੁਪਤ ਬਣੇ ਹੋਏ।
ਲਿਖ ਲਿਖ ਧਰਮ ਵਿਚਾਰੇ,
ਲੇਖ ਲਿਖਿਆ ਦੇ ਧਰਮ ਦਾ ਵਿਚਾਰ, ਪੁੰਨ ਦਾ ਪਾਪ ਦਾ ਵਿਚਾਰ ਹੁੰਦਾ ਹੈ ਜਿਨ੍ਹਾਂ ਦਾ।
ਗਾਵ ਹੈ ਈਸ਼ਵਰ ਬਰਮਾ ਦੇਵੀ,
ਈਸ਼ਵਰ ਸ਼ਿਵ ਜੀ ਵੀ ਗਾ ਰਿਹਾ ਉਸ ਪਰਮੇਸ਼ੁਰ ਨੂੰ, ਔਂਕੜ ਨਾਲ ਈਸ਼ਵਰ ਇੱਕ ਵਾਕ ਸਮਝਣਾ, ਈਸ਼ਵਰ ਸ਼ਿਵ ਜੀ ਵੀ ਉਸ ਪਰਮੇਸ਼ੁਰ ਨੂੰ ਗਾ ਰਿਹਾ ਹੈ, ਤੇ ਬ੍ਰਹਮਾ ਜੋ ਕਵਲ ਤੋਂ ਪੈਦਾ ਹੋਇਆ ਹੈ ਉਹ ਵੀ ਗਾ ਰਿਹਾ ਹੈ। ਇਹਨਾਂ ਦੀਆਂ ਦੇਵੀਆਂ ਈਸ਼ਵਰ ਸ਼ਿਵ ਜੀ ਦੀ ਪਾਰਵਤੀ ਤੇ ਪਹਿਲੀ ਸੱਚ ਸਤੀ ਸੀ ਜਿਹੜੀ, ਬ੍ਰਹਮਾ ਦੀ ਸਵਿਤਰੀ ਤੇ ਸ੍ਰਸ਼ਟੀ ਆਦਿਕ ਦੇਵੀਆਂ ਵੀ ਇਹ ਗਾ ਰਹੀਆਂ ਹਨਗੀਆਂ। ਈਸ਼ਵਰ ਵਿਦਾਂਤੀਆਂ ਨੇ ਪੰਜ ਮੰਨੇ ਹੈ, ਸੂਰਜ, ਸ਼ਕਤੀ ਤੇ ਗਣੇਸ਼ ਤੇ ਵਿਸ਼ਨੂੰ ਅਤੇ ਸ਼ਿਵ ਜੀ। ਇਸ ਪ੍ਰਕਾਰ ਇਹ ਤਿੰਨ ਪੰਜ ਈਸ਼ਵਰ ਮੰਨੇ ਹੈ। ਈਸ਼ਵਰ ਅੰਕੁਲ ਨਾਲ ਸ਼ਬਦ ਹੋਣੇ ਕਰਕੇ ਇੱਕੋ ਵਾਕ ਸਮਝਣਾ। ਇਹ ਵੀ ਈਸ਼ਵਰ ਗਾਉਂਦੇ ਹਨ, ਇਹ ਬ੍ਰਹਮਾ ਆਦਿ ਵੀ ਗਾਉਂਦੇ ਹਨ। ਦੇਵੀਆਂ ਇਹਨਾਂ ਦੀ ਇਸਤਰੀਆਂ ਦਾ ਨਾਮ ਬ੍ਰਹਮਾਣੀ ਆਦਿ ਦੇਵੀ ਨੌ ਕਰੋੜ ਦੁਰਗਾ ਹਨ, ਦੁਰਗਾ ਕੋਟ ਜਾ ਕੇ ਮਰਦਨ ਕਰੈ। ਉਹ ਇਸ ਪ੍ਰਕਾਰ ਦੇ ਸਾਰੀਆਂ ਗਾਉਂਦੀਆਂ ਹਨ ਆਪਦੇ ਤਾਏ ਪਰਮੇਸ਼ਵਰ ਦੇ ਤਾਏ।
ਸੋਹਨ ਸਦਾ ਸਵਾਰੇ,
ਸਦਾ ਵਾਸਤੇ ਪਰਮੇਸ਼ਵਰ ਦੇ ਸਵਾਰੇ ਹੋਏ ਸੋ ਰਹੇ ਹੈ। ਜਿੱਥੇ ਜਿੱਥੇ ਪਦਵੀ ਤੇ ਮਹਾਰਾਜ ਜੀ ਨੇ ਸਵਾਰ ਕੇ ਬਿਠਾਇਆ ਹੈ, ਉੱਥੇ ਆਪੋ ਆਪਣੇ ਦਰਜੇ ਤੇ ਸੋ ਰਹੇ ਹਨ ਜਿਹੜੇ, ਇਹ ਪਰਮੇਸ਼ਵਰ ਦੇ ਤਾਏ ਹੀ ਸਿੱਧੋ ਗਾ ਰਹੇ ਹਨਗੇ। ਸੋਹਨ ਸਦਾ ਸਵਾਰੇ ਸਹਿਜ ਬਾਲਕਿਆਂ ਦੇ ਬ੍ਰਹਮਾ ਜੀ ਬਾਲਖਿਲ ਆਦਿਕ 60 ਲੱਖ ਪੁੱਤਰਾਂ ਦੇ ਸਮੇਤ ਤੇ ਸਨਕ ਆਦਿਕ ਨਾਰਦਾਦਕਾਂ ਦੇ ਸਮੇਤ, ਸ਼ਿਵਜੀ ਸ਼ਾਮਕਾਰ ਦੇ ਗਣੇਸ਼ ਆਦਿਕਾਂ ਦੇ ਸਮੇਤ, ਵਿਸ਼ਨੂੰ ਆਪਦੇ ਭਗਤਾਂ ਰੂਪੀ ਬਾਲਕਾਂ ਦੇ ਸਮੇਤ ਇਸ ਪ੍ਰਕਾਰ ਸੋਹਦੇ ਹਨ। ਆਪਦੇ ਸਵਾ ਸਵਾਰ ਸਵਾਰ ਕੇ ਜਿਨ੍ਹਾਂ ਨੂੰ ਸਵਾ ਉੱਠ ਉੱਠ ਕੇ ਅੰਮ੍ਰਿਤ ਨਾਮ ਨੂੰ ਜਪਦੇ ਹਨ।
ਗਾਵ ਹੈ ਇੰਦ ਇਦਾਸਨ ਬੈਠੇ,
ਵੀ ਇੰਦਾਸਨ ਇੰਦਰ ਪਦਵੀ ਦੇ ਉੱਤੇ ਬੈਠੇ ਹੋਏ ਆਪ ਨੂੰ ਗਾਉਂਦੇ ਹਨ। ਭਾਈ ਗੁਰਦਾਸ ਸਾਹਿਬ ਨੇ ਲਿਖਿਆ, ਬਦੀ ਆਰਜਾ ਇੰਦਰ ਦੀ ਸਰਬ ਇੰਦਰਪੁਰੀ ਵਿੱਚ ਰਾਜ ਕਮਾਵ ਹੈ, 14 ਇੰਦਰ ਬਨਾਸ਼ ਕਰ ਬ੍ਰਹਮੇ ਦਾ ਇੱਕ ਦਿਵਸ ਬਿਹਾਵ ਹੈ, ਤੇ ਧੰਦੇ ਹੀ ਬ੍ਰਹਮ ਅਮਰੇ ਲੋਮਸ ਦਾ ਇੱਕ ਲੋਮ ਸ਼ਰਾਵ ਹੈ। ਇਸ ਪ੍ਰਕਾਰ ਲੰਮੀ ਉਮਰ ਵਾਲੇ 14 ਇੰਦਰ ਬ੍ਰਹਮੇ ਦੇ ਇੱਕ ਦਿਨ ਵਿੱਚ ਜਿਹੜੇ ਰਾਜ ਭੋਗ ਕੇ ਸਮਾਪਤ ਹੋ ਜਾਂਦੇ ਕਲਪ ਦੇ ਅੰਦਰ, 1000 ਯੁੱਗ ਦੀ ਚੌਂਕੜੀ ਦਾ ਨਾਂ ਕਲਪ ਮੰਨਿਆ ਹੈ ਬ੍ਰਹਮਾ ਦੀ ਉਮਰ ਵਿੱਚ ਇੱਕ ਦਿਨ। ਇਸ ਪ੍ਰਕਾਰ ਇੰਦਰ ਪਦਵੀ ਦੇ ਉੱਤੇ ਬੈਠੇ ਹੋਏ ਆਪਦੇ ਜਸ ਨੂੰ ਗਾਉਂਦੇ ਹਨ।
ਦੇਵਤਿਆ ਦਰ ਨਾਲੇ,
ਦਰ ਨਾਲ ਗਾਲਾ ਹੈ ਦੇਵਤਿਆਂ ਦੀ ਫੌਜ ਦੇ ਨਾਲ ਆਪਦੇ ਗੁਣਾਂ ਨੂੰ ਗਾਉਂਦੇ ਹਨਗੇ। ਦੇਵਤੇ ਨਾਲ ਆਦਰ ਦੇ ਨਾਲ ਗਾਉਂਦੇ, ਦੇਵਤੀ ਯਾਦੀ ਹੈ ਤੇ ਆਦਰ ਦੇ ਨਾਲ ਆਪ ਨੂੰ ਗਾਉਂਦੇ ਹਨ। ਪਾਠ ਦੇਵਤਿਆਂ ਦਰ ਨਾਲੇ ਹੀ ਕਰਨਾ। ਦੇਵਤਿਆਂ ਦੇਵਤੇ ਜਿਹੜੇ ਗੁਰੂ ਖਣਗੇ 33 ਕਰੋੜ ਬ੍ਰਹਮਾ ਦੇ ਸੰਕਲਪ ਨਾਲ ਪੈਦਾ ਹੋਏ ਤੇ ਦਰ ਨੌ ਸੰਖ ਆਦਿਕਾਂ ਦੇ ਨਾਲ ਗਾਉਂਦੇ ਹਨਗੇ। ਇਸ ਪ੍ਰਕਾਰ ਇਸ ਪਾਤਸ਼ਾਹ ਆਪ ਨੂੰ ਸਾਰੇ ਗਾ ਰਹੇ ਹਨ।
ਗਾਵ ਹੈ ਸਿੱਧ ਸਮਾਧੀ ਅੰਦਰ,
ਗਾਵ ਹੈ ਸਿੱਧ ਸੂਰੇ ਨਾਲ ਨੂੰ ਹੋ ਜਾਂਦੇ, ਗਾਵ ਹੈ ਸਿੱਧ ਸਮਾਧੀ ਅੰਦਰ। ਸਿੱਧ ਲੋਕ ਜਿਹੜੇ ਹਨਗੇ ਇਹ ਸਿੱਧ ਸਮਾਧੀ ਦੇ ਅੰਦਰ ਜਦੋਂ ਚਿੱਤ ਨੂੰ ਟਿਕਾਉਣ ਵਾਸਤੇ ਕਿ ਸਾਡਾ ਮਨ ਸਮਾਧੀ ਚ ਲੀਨ ਹੋ ਜੇ, ਉਦੋਂ ਉਸ ਪਰਮੇਸ਼ਰ ਨੂੰ ਇਹ ਸਿੱਧ ਤੁਸੀਂ ਵੀ ਗਾਉਂਦੇ ਹੋ। ਸਿੱਧ ਕਪਿਲ ਮੁਨੀ ਆਦਿਕ ਜੋ ਬ੍ਰਹਮਾ ਦੇ ਵਿਸ਼ਨੂੰ ਦੇ ਅਵਤਾਰ ਮੰਨੇ ਹੈ, ਕਪਿਲ ਸਿੱਧ ਮੁਨੀ, ਇਹ ਵੀ ਉਸ ਪਰਮੇਸ਼ਰ ਨੂੰ ਸਮਾਧੀ ਦੇ ਅੰਦਰ ਸਥਿਰ ਹੋਣ ਵਾਸਤੇ ਗਾਉਂਦੇ ਹਨ।
ਗਾਵਨ ਸਾਧ ਵਿਚਾਰੇ,
ਸਾਧੂ ਹਨ ਵਿਚਾਰ ਪੂਰਵਕ ਉਸ ਪਰਮੇਸ਼ਰ ਨੂੰ ਗਾਉਂਦੇ ਹਨ। ਸਾਧ ਵਿਚਾਰੇ ਵਿਚਾਰੇ ਜਿਹੜੇ ਗਰੀਬ ਸਾਧ ਹਨਗੇ, ਸਾਧਨਾ ਦੇ ਕਰਨ ਵਾਲੇ, ਉਹ ਵੀ ਪਰਮੇਸ਼ਰ ਨੂੰ ਗਾਉਂਦੇ ਹਨ। ਵਿਚਾਰ ਵਿਚਾਰ ਕਰਕੇ ਸਾਧੂ ਗਾਉਂਦੇ ਹਨ। ਚਾਰੇ ਸਾਧਨਾ ਦੇ ਸੰਯੁਕਤ ਹੋ ਕੇ ਵਿਰਾਗ ਵਿਵੇਕ ਖੜ ਸੰਪਤੀ ਮੋਖ ਇੱਛਾ ਆਦਿ ਕਹਿੰਦੇ ਸਹਿਤ ਹੋ ਕੇ ਸਾਧੂ ਮਹਾਤਮਾ ਵੀ ਗਾਉਂਦੇ ਹਨ।
ਗਾਵਨ ਜਤੀ
ਜਿਹੜੇ ਵਿਚਾਰੇ ਵੀ ਗਾਉਂਦੇ ਆ, ਅਰਥ ਕਰਦੇ ਹਨ, ਤਾਂ ਸਾਧ ਵਿਚਾਰ ਵਿਚਾਰ ਕੇ ਗਾਉਂਦੇ ਹਨ। ਜਤੀ ਛੇ ਜਤੀ ਮੰਨੇ ਹਨ ਜਿਨ੍ਹਾਂ ਨੇ ਬ੍ਰਹਮਚਰਜ ਨੂੰ ਕਾਇਮ ਰੱਖਿਆ ਹੈ। ਇੱਕ ਤਾਂ ਲਕਸ਼ਮਣ ਮੰਨਿਆ ਹੈ, 12 ਸਾਲ ਜਤੀ ਰਿਹਾ ਮੇਘਨਾਥ ਦੇ ਮਾਰਨ ਤੱਕ। ਉਦੋਂ ਬਾਅਦ ਲਕਸ਼ਮਣ ਦੀ ਸ਼ਾਦੀ ਜਨਕ ਦੀ ਲੜਕੀ ਨਾਲ ਹੋਈ ਸੀ। ਫਿਰ ਇਹਦੇ ਅੰਕਤ ਤੇ ਚੰਦਰ ਕੇ 2 ਪੁੱਤਰ ਹੋਏ ਲਕਸ਼ਮਣ ਦੇ, ਤੇ ਤਖ ਤੇ ਤੇਹਣ ਆਦਿਕ ਜਿਹਨਾਂ ਦੀ ਕੁਲ ਚੱਲੀ ਹੈ, ਭਰਤ ਦੇ ਪੁੱਤਰ ਹੋਏ ਹੈ। ਇਸ ਪ੍ਰਕਾਰ ਅਧਿਆਤਮ ਰਾਮ ਤੇ ਉਹਨਾਂ ਦੇ ਪ੍ਰਸੰਗ ਆਉਂਦੇ ਹਨ। ਸੋ ਇਸੇ ਪ੍ਰਕਾਰ ਜਤੀ ਲਕਸ਼ਮਣ 12 ਸਾਲ ਜਦ ਰੱਖਿਆ ਹੈ, ਦੱਤਾਤਰੇ ਸਾਰੀ ਉਮਰ ਜਤੀ ਰਿਹਾ ਹੈ, ਅਤੇ ਇਸੇ ਪ੍ਰਕਾਰ ਹਨੂਮਾਨ ਜਤੀ ਮੰਨਿਆ ਹੈ। ਪਰ ਹਨੂਮਾਨ ਦੇ ਮੁੜਕੇ ਤੋਂ ਜੋ ਲੰਕਾ ਸਾੜ ਕੇ ਆਇਆ ਸੀ, ਉਸ ਵੇਲੇ ਦਾ ਪੁੱਤਰ ਜੰਮਿਆ ਸੀ। ਇਸੇ ਪ੍ਰਕਾਰ ਅੱਗੇ ਭੀਸ਼ਮ ਹੈ, ਸਾਰੀ ਉਮਰ ਜਿਹਨੇ ਬ੍ਰਹਮਚਰਜ ਰੱਖਿਆ ਹੈ, ਤੇ ਭੈਰੋ ਹੈ, ਤੇ ਗੋਰਖਨਾਥ ਹੈ। ਇਹ 6 ਜਤੀ ਨੂੰ ਮਾਰੇ ਕਹਿ ਮਾਇਆ ਦੇ ਬੰਦੇ ਹਨ। ਜਤੀ ਵੀ ਗਾਉਂਦੇ ਹਨ, ਸਤੀ ਰਾਜੇ ਸਤ ਵਾਲੇ ਜਿਹਨੇ ਸਤ ਪਾਲੇ ਦਸ਼ਰਥ ਨੇ, ਇਹ 2 ਵਾਰ ਦੇ ਇਹਨੂੰ ਕਹੇ ਸੀ ਕਕੇਈ ਨੂੰ। ਉਸ ਵੇਲੇ ਰਾਮ ਚੰਦਰ ਨੂੰ ਬਣੂਗਾ ਤੇ ਤਾਂ ਭਰਤ ਨੂੰ ਰਾਜ ਦੇਤਾ ਸੀ, ਆਪ ਪ੍ਰਾਣ ਛੱਡਦੇ ਸੀ। ਇਸ ਪ੍ਰਕਾਰ ਹਰੀ ਚੰਦ ਨੂੰ ਸੱਤ ਰੱਖਿਆ ਸੀ। 21 ਭਾਰ ਸੈਨੇ ਦੇ ਪੂਰਾ ਕਰਨ ਚ ਵਿਸ਼ਵਾਮਿੱਤਰ ਨੇ ਕਿ ਮੇਰਾ ਚੇਲਾ ਕਿਉਂ ਨੀ ਬਣਿਆ, ਤੇ ਤੂੰ ਮੈਂ ਸੰਦੇਹਾ ਸਵਰਗ ਚ ਪਹੁੰਚਾਉਂਦਾ ਸੀ, ਕਿਉਂ ਤ੍ਰਿਸ਼ੰਕੂ ਰਾਜੇ ਨੇ ਇਹਦੀ ਉਪਦੇਸ਼ ਨੂੰ ਲਿਆ ਸੀ। ਇਹ ਵਸੀਲਾ ਚੇਲਾ ਕਿਉਂ ਜਾ ਬਣਿਆ? ਇਸ ਈਰਖਾ ਨਾਲ ਚੂੜਿਆਂ ਦੇ ਪਾਸ ਵੇਚਤਾ ਸੀ, ਜਿਹੜਾ 125 ਲੈ ਕੇ ਕਾਂਸੀ ਦੇ ਵਿੱਚ ਮੁਰਦਿਆਂ ਨੂੰ ਫੂਕਣ ਦਿੰਦਾ ਸੀ, ਕਿਉਂ ਸਤ ਵਾਲਾ ਹਰੀ ਚੰਦ ਸੀ। ਇਸੇ ਪ੍ਰਕਾਰ ਜਤੀ ਸਤੀ ਸਤ ਵਾਲੇ ਹਰੀ ਚੰਦ ਪਿਰਥੂ ਰਾਜਾ ਆਦਿਕ, ਇਸੇ ਪ੍ਰਕਾਰ ਮਾਨ ਧਾਤਾ ਆਦਿਕ, ਇਹ ਵੀ ਸਤੀ ਮੰਨੇ ਹੈ। ਇਹ ਸਤ ਵਾਲੇ ਗਾਉਂਦੇ ਹਨ, ਜਾਂ ਸਤੀਆਂ ਸਤ ਵਾਲੀਆਂ ਇਸਤਰੀਆਂ ਜਿਨ੍ਹਾਂ ਨੇ ਆਪਣੇ ਸਭ ਨੂੰ ਕਾਇਮ ਰੱਖਿਆ ਹੈ ਉਹ ਵੀ ਗਾਉਂਦੀਆਂ ਹਨ। ਸੀਤਾ ਆਦਿਕ ਸਤੀਆਂ ਮੰਨੀਆਂ ਹਨ, ਮਦੋਦਰੀ ਆਦਿਕ
ਸੰਤੋਖੀ
ਅਤੇ ਸੰਤੋਖੀ ਸੰਤੋਖ ਵਾਲੇ ਵੀ ਪਰਮੇਸ਼ਰ ਨੂੰ ਗਾਉਂਦੇ ਹੈ। ਸੰਤੋਖੀ ਚੁਣਕ ਰਿਸ਼ੀ ਹੋਇਆ ਹੈ। ਚੁਣਕ ਰਿਸ਼ੀ ਇੱਕ ਵਾਰੀ ਸਾਹਿਬ ਸੰਗਤ ਜੀ ਬਹੁਤ ਵਰਖਾ ਹੋਈ, ਅੰਨ ਕਿਤੋਂ ਨਾ ਮਿਲਿਆ। ਬ੍ਰਾਹਮਣ ਵੀ ਬਾਬ ਕਿਉਂ ਲਿਖਿਆ ਵੀ ਬ੍ਰਾਹਮਣ ਨਾ ਕੋਈ ਕਿਰਤ ਕਰੇ ਅਤੇ ਨਾ ਕਿਸੇ ਤੋਂ ਮੰਗੇ, ਸਿਰਾ ਚੁੱਕ ਕੇ ਗੁਜ਼ਾਰਾ ਕਰੇ, ਇਹ ਬ੍ਰਾਹਮਣ ਦੀ ਬਾਬਤ ਲਿਖਿਆ ਹੋਇਆ ਹੈ। ਇਸ ਕਰਕੇ ਚੁਣਕ ਰਿਸ਼ੀ ਜਿਹੜੇ 7 ਦਿਨ ਦਾ ਭੁੱਖਾ ਇਹ ਸਿਰਾ ਚੁੱਕਣ ਵਾਸਤੇ ਗਿਆ, ਕਿਤੋਂ ਵੀ ਅੰਨ ਨਾ ਮਿਲਿਆ। ਉਸ ਵੇਲੇ ਕੀੜਿਆਂ ਦੇ ਭਾਂ ਤੇ ਸੱਤੂਆਂ ਦੇ ਛਿੱਲਾਂ ਦੀਆਂ ਪਈਆਂ ਸੀ, ਉਹ ਲਿਆਇਆ। ਉਹ ਰਗੜ ਕੇ ਇੱਕ ਇਹਦਾ ਪੁੱਤਰ ਸੀ, ਇੱਕ ਇਹਦੀ ਇਸਤਰੀ ਸੀ, ਇੱਕ ਇਹਦੀ ਨੂੰਹ ਸੀ, ਕਾਬ ਸੀ। ਉਹ ਰਗੜ ਕਰਕੇ 5 ਛੰਨੇ ਬਣਾਏ। 5 ਛੰਨੇ ਬਣਾ ਕੇ ਉਹ ਕਹਿੰਦੇ ਸੀ ਮਹਾਰਾਜ ਇੱਕ ਕੋਈ ਆਪਦਾ ਪ੍ਰੇਮੀ ਭੇਜੋ ਅਤੇ ਫਿਰ ਅਸੀਂ ਛਕਾਂਗੇ। ਇਹ ਉਹ 5 ਛੰਨੇ ਬਣਾ ਕੇ ਜਦੋਂ ਸੱਤੂ ਰਗੜ ਕੇ 5 ਛੰਨੇ ਬਣਾ ਲਏ, ਮਹਾਰਾਜ ਉਸ ਵੇਲੇ ਇੱਕ ਬਿਰਧ ਰੂਪ ਧਾਰ ਕੇ ਆ ਗਏ। ਕਹਿੰਦੇ ਮੈਨੂੰ ਭੁੱਖ ਲੱਗੀ ਹੈ, ਦਿਓ। ਪਹਿਲਾ ਛੰਨਾ ਪੀ ਲਿਆ, ਫਿਰ ਦੂਜਾ ਪੀ ਲਿਆ, 5 ਦੇ ਹੀ ਪੀ ਗਿਆ। ਪੀ ਕੇ ਮਗਰੋਂ ਫਿਰ ਇਹਨਾਂ ਨੂੰ ਮਹਾਰਾਜ ਸਾਹਿਬ ਨੇ ਉਸ ਰਿੱਧੀ ਸਿੱਧੀ ਦੇ ਦਿੱਤੀ ਸੀ ਕਿ ਉਹ ਚੁਣਕ ਨੂੰ ਸੰਤੋਖੀ ਮੰਨਿਆ ਗਿਆ ਹੈ। 7 ਦਿਨਾਂ ਦਾ ਭੁੱਖਾ ਰਹਿ ਕੇ ਇਸ ਨੂੰ ਸਾਹਿਬ ਸਿੰਘ ਜੀ ਸੰਤੋਖ ਰੱਖਿਆ ਸੀ। ਇਹਨੇ ਸਿੰਘਾਂ ਨੂੰ ਸੰਤੋਖ ਰੱਖਿਆ ਸੀ ਲੜਕੀਆਂ ਛਡਾਉਣ ਵੇਲੇ। 7 ਦਿਨਾਂ ਦੇ ਭੁੱਖਿਆਂ ਨੇ ਪਹਿਲਾਂ ਲੜਕੀਆਂ ਛਡਾਈਆਂ ਸੀ, ਫਿਰ ਭੋਜਨ ਪਾਇਆ ਸੀ। ਕਿਉਂ ਸੰਤੋਖੀ ਵੀ ਮਹਾਰਾਜ ਸਾਹਿਬ ਨੂੰ ਗਾਉਂਦੇ ਹਨ। ਸਤ ਵਾਲੇ ਸੰਤੋਖ ਸਤੀ, ਜਦ ਵਾਲੇ ਜਤੀ, ਸਤ ਵਾਲੇ ਸੰਤੋਖੀ, ਸਭ ਸੰਤੋਖ ਤੇ ਜਤ ਆਦਿਕਾਂ ਨੂੰ ਧਾਰਨ ਵਾਲੇ ਬ੍ਰਹਮਚਰਜ ਨੂੰ ਸਭ ਮਹਾਰਾਜ ਨੂੰ ਗਾਉਂਦੇ ਹਨ।
ਵੀਰ ਕਰਾਰੇ,
ਵੀਰ ਜੋ ਕਰਾਰੇ 52 ਵੀਰ ਹਨ, ਕਰਾਰੇ ਜਿਨ੍ਹਾਂ ਦੇ ਸੁਭਾਅ ਹੈ, ਬੜੇ ਕਰੜੇ ਸੁਭਾਅ ਹੈ ਜਿਨ੍ਹਾਂ ਦੇ, ਉਹ ਵੀ ਗਾਉਂਦੇ ਹਨ। ਤੇ ਕੱਲ ਹੱਥ ਜਿਨ੍ਹਾਂ ਦੇ ਆਰਿਆਂ ਵਰਗੇ ਹੈ, ਚਪੇੜ ਮਾਰ ਕੇ ਮਾਰ ਦੇਣ, ਉਹ ਵੀ ਵੀਰ ਗਾ ਰਹੇ ਹਨ। ਕਰਾਰੇ ਹੱਥਾਂ ਜਿਨ੍ਹਾਂ ਦੇ ਸ਼ਸਤਰ ਪਕੜੇ ਹੋਏ ਆ ਰਹੇ ਆਦਿਕ, ਉਹ ਵੀ ਸੂਰਮੇ ਗਾਉਂਦੇ ਹੈ। ਅਤੇ ਵੀਰ ਸੰਤ ਹਨ ਜਿਨ੍ਹਾਂ ਨੂੰ ਮਾਤਾ ਦੇ ਗਰਭ 'ਚ ਕਰਾਰ ਕੀਤਾ ਸੀ ਕਿ ਮਹਾਰਾਜ ਸਾਹਸਾ ਤੇਰਾ ਭਜਨ ਕਰਾਂਗੇ ਤੇ ਧਰਮ ਦੀ ਕਿਰਤ ਕਰਕੇ ਵੰਡ ਕੇ ਖਾਵਾਂਗੇ। ਇਸ ਅਕਰਾਰ ਅਨੁਸਾਰ ਗੁਰਮੁਖਾਂ ਕਰਾਂ ਉੱਪਰ ਹਰ ਚੇਤਿਆ ਤੇ ਪਾਣ ਮੋਖ ਦੁਆਰ, ਉਹ ਅਕਰਾਰ ਅਨੁਸਾਰ ਗਰਭ ਦੇ ਅਨੁਸਾਰ ਮਹਾਰਾਜ ਨੂੰ ਗਾਉਂਦੇ ਹਨ ਮਹਾਤਮਾ।
ਕਾਵਲ ਪੰਡਿਤ ਪਗਲ ਰਸੀਸਰ,
ਪੰਡਿਤ ਵਿਦਵਾਨ ਵੀ ਸੱਚੇ ਪਾਤਸ਼ਾਹ ਨੂੰ ਗਾਉਂਦੇ ਹਨ। ਵਿਆਸ ਆਦਿਕ ਪੰਡਿਤ, ਉਦੋਂ ਪੜ੍ਹਨ ਵਾਲੇ ਜਿਹੜੇ ਅੱਗੇ ਵਿਦਿਆਰਥੀ ਗੌਤਮ ਰਿਸ਼ੀ ਆਦਿਕ ਤੇ ਪੜ੍ਹਨ ਵਾਲੇ ਉਸਦੇ ਅੱਗੇ ਸੇਵਕ ਜਿਹੜੇ ਹਨ ਜੈਮਨ ਮੁਨੀ ਆਦਿਕ, ਰਿਸ਼ੀਆਂ ਦੇ ਈਸ਼ਰ ਵੇਦ ਦੀਆਂ ਰਚਨਾ ਰਿਚਾਂ ਦੇ ਪੜ੍ਹਨ ਵਾਲੇ ਗੌਤਮ ਰਿਸ਼ੀ ਆਦਿਕ, ਬਣ ਵਿੱਚ ਜਿਹੜਾ ਰਵੇ ਪਿੰਡਾਂ 'ਚ ਨਾ ਆਵੇ ਉਹਨੂੰ ਰਿਸ਼ੀ ਕਹੀਦਾ ਸੀ, ਜਿਹੜੇ ਨਾਲੇ ਬਣ 'ਚ ਰਿਹਾ ਕਰਨ, ਤਪ ਕਰਨ ਤੇ ਨਾਲੇ ਪਿੰਡਾਂ 'ਚ ਵਿਦੇਸ਼ ਦੇ ਜਾਣ, ਉਹਨੂੰ ਮੁਨੀ ਕਹਿੰਦੇ ਸਨ। ਮੁਨੀ ਮੰਨਣਸ਼ੀਲ ਰਿਸ਼ੀ, ਹਰਨਾਂ ਦੀ ਨਿਆਣੀ ਬਣਾਂ 'ਚ ਰਹਿਣ ਵਾਲੇ, ਰਿਸ਼ੀਆਂ ਦੇ ਈਸ਼ਰ ਇੰਦਰੀਆਂ ਨੂੰ ਜਿੱਤਣ ਵਾਲੇ, ਸਭ ਮਹਾਰਾਜ ਤੈਨੂੰ ਗਾਉਂਦੇ ਹਨ ਗਾਵਨ। ਪੰਡਿਤ ਜਿਹੜੇ ਵਿਆਸ ਆਦਿਕ, ਪੜ੍ਹਨ ਵਾਲੇ ਵਿਦਿਆਰਥੀ ਜੈਵਨ ਮੁਨੀ ਆਦਿਕ, ਰਖੀਸ਼ਰ ਵੇਦ ਦੀਆਂ ਰਿਚਾਂ ਨੂੰ ਉਚਾਰਨ ਵਾਲੇ ਗੌਤਮ ਰਿਸ਼ੀ ਆਦਿਕ, ਈਸ਼ਰ
ਯੁਗ ਯੁਗ ਵੇਦਾਂ ਨਾਲ,
ਇਹ ਯੁਗ ਯੁਗ ਵੇਦਾਂ ਦੇ ਮਹਾਤਮ ਦੇ ਨਾਲ ਗਾ ਰਹੇ ਹੈ। ਸਤਯੁਗ ਦਾ ਵੇਦ ਜਿਹੜਾ ਸੀ ਸ਼ਾਮ ਸੀ, ਤ੍ਰੇਤੇ ਦਾ ਰਿਗ ਸੀ ਤੇ ਦੁਆਪਰ ਦਾ ਯੁਜ ਸੀ, ਯੁਜਰ ਸੀ ਤੇ ਕਲਯੁਗ ਦਾ ਸਰਵਣ ਵੇਦ ਹੈ। ਕਿਉਂ ਯੁਗਾਂ ਯੁਗਾਂ ਦੇ ਵੇਦਾਂ ਦੇ ਨਾਲ, ਯੁਗਾਂ ਯੁਗਾਂ ਦੇ ਵੇਦਾਂ ਦੇ ਅਵਤਾਰਾਂ ਦੇ ਨਾਲ, ਸ਼ਾਮ ਯੁਗ ਦੇ ਵਿੱਚ ਜਿਹੜਾ ਸ਼ਾਮ ਸਤਯੁਗ ਦਾ ਸੀ, ਉਦੋਂ ਹੰਸਾ ਅਵਤਾਰ ਹੋਇਆ ਚਿੱਟੇ ਵਸਤਰਾਂ ਵਾਲਾ, ਅਤੇ ਤ੍ਰੇਤੇ 'ਚ ਰਾਮ ਚੰਦਰ ਜੀ ਹੋਏ ਲਾਲ ਵਸਤਰ ਪਹਿਰਨ ਵਾਲੇ, ਅਤੇ ਦੁਆਪਰ 'ਚ ਕ੍ਰਿਸ਼ਨ ਜੀ ਹੋਏ ਖੱਟੇ ਵਸਤਰ ਪਹਿਰਨ ਵਾਲੇ, ਕਲਯੁਗ 'ਚ ਕਲਕੀ ਹੋਵੇਗਾ ਕਾਲੇ ਵਸਤਰ ਪਹਿਰਨ ਵਾਲਾ। ਇਸ ਪ੍ਰਕਾਰ ਯੁਗਾਂ ਯੁਗਾਂ ਦੇ ਅਵਤਾਰਾਂ ਦੇ ਇਹ ਵਰਨਾਂ ਦੇ ਅਨੁਸਾਰ ਉਹਨਾਂ ਦੇ ਵੇਦਾਂ ਦੇ ਨਾਲ, ਸਤਯੁਗ 'ਚ ਬ੍ਰਾਹਮਣਾਂ ਦਾ ਰਾਜ ਸੀ, ਤ੍ਰੇਤੇ 'ਚ ਛਤਰੀਆਂ ਦਾ ਰਾਜ ਸੀ, ਦੁਆਪਰ 'ਚ ਬੈਂਸਾਂ ਦਾ ਰਾਜ ਸੀ, ਕਲਯੁਗ 'ਚ ਹੁਣ ਸੂਦਰਾਂ ਦਾ ਰਾਜ ਹੈ। ਕਿਉਂ ਯੁਗਾਂ ਯੁਗਾਂ ਦੇ ਮਹਾਤਮ ਵੇਦਾਂ ਦੇ ਨਾਲ, ਸਾਰੇ ਗਾ ਰਹੇ ਹਨ।
ਗਾਲ ਹੈ ਮੋਹਣੀਆਂ ਮਨ ਮੋਹਨ।
ਹੇ ਮਹਾਰਾਜ, ਮੋਹਣੀਆਂ ਅਪੱਛਾ ਵੀ ਗਾਉਂਦੀਆਂ ਨੇ। ਹੇ ਮੋਹਨ ਮਨ ਮੋਹਨ ਪਰਮੇਸ਼ਰ, ਤੈਨੂੰ
ਸੁਰਗਾ ਮੱਛ ਪਿਆਲੇ।
ਸਵਰਗ ਲੋਕ ਦੀਆਂ ਮੱਛ, ਮਾਤ ਲੋਕ ਦੀਆਂ ਮੱਛ ਜਿਵੇਂ ਵਿਚਾਰੇ ਰਹਿੰਦੇ, ਵਿਚਾਰੇ ਰਹਿਣੇ ਕਰਕੇ ਇਹਦਾ ਮਾਤ ਲੋਕ ਦਾ ਨਾਮ ਮੱਛ ਪਿਆ ਹੈ। ਅਤੇ ਪਿਆਲੇ ਪਤਾਲ ਦੀਆਂ, ਇਹ ਸਭ ਗਾਉਂਦੀਆਂ। ਇਹਨਾਂ ਦਾ ਗਾਉਣਾ ਇਹ ਹੈ, ਜਦੋਂ ਕਿਸੇ ਰਿਸ਼ੀ ਮੁਨੀ ਦਾ ਸੱਤ ਤੋੜ ਦਿੰਦੀਆਂ, ਉਦੋਂ ਪਛਤਾਵਾ ਕਰਦੀਆਂ, ਹੇ ਭਗਵਾਨ ਸਾਨੂੰ ਇਹ ਸੱਤ ਤੋੜਨ ਤੇ ਤੈਂ ਕਾਇਮ ਕੀਤਾ ਹੈ, ਸਾਡਾ ਵੀ ਕਿਵੇਂ ਭਲਾ ਹੋਊ ਨੀ, ਜਿਹੜਾ ਪਛਤਾਵਾ ਕਰਦੀਆਂ। ਇਹਨਾਂ ਕੀ ਗਾਉਂਦੀਆਂ ਸਮਝਣਾ, ਜਾਂ ਜਿਸ ਪ੍ਰਕਾਰ ਸਵਰਗ ਲੋਕ ਦੀਆਂ ਅਪੱਛਰਾਂ ਆਦਿ ਗਾਉਂਦੀਆਂ ਹਨ, ਤੇ ਮਾਤ ਲੋਕ ਦੀਆਂ ਪਦਮਣੀਆਂ ਆਦਿ ਗਾਉਂਦੀਆਂ ਹਨ, ਪਤਾਲ ਦੀਆਂ ਨਾਗਣੀਆਂ ਗਾਉਂਦੀਆਂ ਹਨ, ਇਸੇ ਪ੍ਰਕਾਰ
ਗਾਲ ਹੈ ਮੋਹਣੀਆਂ ਮਨ ਮੋਹਨ।
ਮੋਹ ਨੂੰ ਜਿਨ੍ਹਾਂ ਨੇ ਹਣਿਆ ਹੈ ਸੰਤਾਂ ਨੇ, ਹੇ ਮਨਮੋਹਨ ਪਰਮੇਸ਼ਰ, ਉਹ ਤੈਨੂੰ ਸੰਤ ਭਗਤ ਗਾਉਂਦੇ ਹਨ।
ਸੁਰਗਾ ਮੱਛ ਪਿਆਲੇ,
ਜਿਨ੍ਹਾਂ ਦੀ ਸੁਰ ਦੇਵ ਗੁਣੀ ਚ ਗਮਤਾ ਹੈ, ਤੇ ਮੱਛ ਮੱਧ ਜਿਲੇ ਦੇ ਵਿਚ ਪਿਆਲੇ ਨਿਮਰਤਾ ਰੱਖਦੇ ਹਨ। ਰਤਨ ਪੈਦਾ ਕੀਤੇ ਹੋਏ ਵੀ 14 ਰਤਨ ਮੰਨੇ ਹਨ। ਜਿਸ ਪ੍ਰਕਾਰ ਸ੍ਰੀਮਨ ਰੰਭਾ ਵਾਰਨੀ ਧੰਖ ਧਨੰਤਰ ਬਾਜ ਦੇਖ ਤੇਨ ਸਤਕਲਪ ਕਰ ਸੰਖ ਅਮੀ ਗਜਰਾਜ, ਇਹ 14 ਰਤਨ ਤੇਰੇ ਪੈਦਾ ਕੀਤੇ ਹੋਏ ਜਿਹੜੇ ਜੜ ਹਨ, ਉਹ ਆਪਦੀ ਸੋਭਾ ਨਾਲ ਗਾਰੇ ਕੇ ਸਾਨੂੰ ਪਰਮੇਸ਼ਰ ਨੇ ਪੈਦਾ ਕੀਤਾ, ਐਸੇ ਬੇਕੀਮਤੇ ਸਾਨੂੰ ਬਣਾਇਆ, ਇਹ ਇਸ ਪ੍ਰਕਾਰ ਗਾ ਰਹੇ ਹਨ। ਇਸੇ ਪ੍ਰਕਾਰ
ਸਾਵਨ ਰਤਨ ਉਪਾਏ ਤੇਰੇ,
ਕੌਮ ਰਤਨ ਪੰਥ ਰਤਨ ਜਿਹੜੇ ਦੁਨੀਆਂ ਚ ਭੂਸ਼ਣ ਬਣਾਏ ਹਨ ਵਾਹਿਗੁਰੂ ਨੂੰ ਗੁਣਾਂ ਵਾਲੇ, ਉਹ ਮਹਾਰਾਜ ਤੇ ਰਤਨ ਬਣਾਏ ਹੋਏ ਤੈਨੂੰ ਗਾ ਰਹੇ ਹਨ। ਅਠਾਰ ਤੀਰਥ ਵੀ ਗਾ ਰਹੇ ਹਨ ਆਪੋ ਆਪਣੇ ਮਹਾਤਮਾ ਦੇ ਨਾਲ, ਵੇਦਾਂ ਸ਼ਾਸਤਰਾਂ ਪੁਸਤਕਾਂ ਜਿਹਨਾਂ ਦੇ ਮਹਾਤਮ ਲਿਖੇ ਹੈ, ਇਸ ਤੀਰਥ ਨਹਾਉਣ ਦਾ ਇਹ ਮਹਾਤਮ ਹੈ, ਇਸ ਤੀਰਥ ਨਹਾਉਣ ਦਾ ਇਹ ਮਹਾਤਮ ਹੈ, ਇਹ ਆਪੋ ਆਪਣੇ ਮਹਾਤਮ ਦੇ ਨਾਲ ਗਾ ਰਹੇ ਹਨ। ਅਠਾਰ ਤੀਰਥਾਂ ਦੇ ਵੇਦ ਸ਼ਾਸਤਰ ਮਹਾਤਮ ਦੇ ਨਾਲ
ਗਾਲ ਹੈ ਜੋਧ ਮਹਾਬਲ ਸੂਰਾ,
ਜੋ ਗਾ ਰਹੇ ਹਨ ਜਿਹੜੇ ਰਥੀ ਹਨਗੇ, ਮਹਾਬਲੀ ਮਹਾਰਥੀ ਸੂਰਮੇ ਅਪਰਥੀ, ਸਾਰੇ ਗਾ ਰਹੇ ਹਨ। 1000 ਨਾਲ ਜਾਂ 100 ਨਾਲ ਜੰਗ ਕਰੇ ਜਿਹੜਾ ਹੁੰਦਾ ਹੈ ਰਥੀ, ਜਿਹੜਾ 10000 ਨਾਲ ਜੰਗ ਕਰਕੇ ਫਤਿਹ ਪਾਵੇ, ਉਹ ਮਹਾਬਲੀ ਮਹਾਰਥੀ ਹੁੰਦਾ ਹੈ। ਸੂਰਮਾ ਜਿਹੜਾ ਅਨੰਤਾਂ ਨਾਲ ਜੰਗ ਕਰਕੇ ਅਪਰਥੀ ਹੁੰਦਾ ਹੈ, ਫਿਰ ਫਤਿਹ ਪਾਵੇ।
ਜੋਧ ਮਹਾਬਲ ਸੂਰਾ,
ਗਾਉਂਦੇ ਹੈ ਮਹਾਰਾਜ ਜੋਧੇ, ਮਨ ਨੂੰ ਜਿੱਤਣ ਵਾਲੇ, ਬਾਣੀ ਨੂੰ ਜਿੱਤਣ ਵਾਲੇ, ਸਰੀਰ ਨੂੰ ਜਿੱਤਣ ਵਾਲੇ, ਤੇ ਮਹਾਬਲ ਸੂਰਾ ਸਰਵਣ ਕਰਨ ਵਾਲੇ, ਮੰਨਣ ਕਰਨ ਵਾਲੇ, ਸੂਰਮੇ ਨਿਧਿਆਸਨ ਕਰਨ ਵਾਲੇ।
ਗਾਲ ਹੈ ਖਾਣੀ ਚਾਰੇ,
ਚਾਰ ਖਾਣੀਆਂ ਦੇ ਜੀਵ ਜਿਹੜੇ ਸਾਰੇ ਗਾਉਂਦੇ ਹਨ। ਅੰਡਜ ਖਾਣੀ ਚੋਂ ਸੁਖਦੇਵ ਆਦਿਕ ਜਿਵੇਂ ਪੈਦਾ ਹੋਏ ਹੈ, ਅਤੇ ਕਾਗ ਬਸੁੰਡ ਆਦਿਕ ਪੈਦਾ ਹੋਏ ਹੈ, ਜੇਬ ਦੀ ਖਾਣੀ ਚ ਜਿੰਨੇ ਮਨੁੱਖ ਪੈਦਾ ਹੋਏ ਹੈ, ਅਤੇ ਸੇਤ ਜੀ ਮੁੜਕੇ ਦੀ ਖਾਣੀ ਚੋਂ ਮਹੋਦਰ ਜਿਵੇਂ ਹਨੂਮਾਨ ਦਾ ਪੁੱਤਰ ਮੁੜਕੇ ਜੋ ਪੈਦਾ ਹੋਇਆ ਸੀ, ਇਸ ਪ੍ਰਕਾਰ ਅਤੇ ਸੇਬੀ ਉਦਭੁਜ ਅੰਡੇ ਜੇ ਸੇਬੀ ਉਦਭੁਜ ਉਦਭੁਜ ਖਾਣੀ ਚੋਂ ਬਿਰਸ਼ਾ ਚੋਂ ਕਲਪ ਤਰ ਬਿਰਸ਼ਾ ਆਦਿਕ, ਇਹ ਸਾਰੇ ਗਾਉਂਦੇ ਹਨ।
ਖੰਡ ਮੰਡਲ ਵਰ ਭੰਡਾ,
ਵਰ ਭੰਡਾ ਖੰਡ ਨਵਾਂ ਖੰਡਾਂ ਦੇ ਜੀਵ ਗਾਉਂਦੇ ਹਨ। ਮੰਡਲ ਦੇਸ਼ 400 ਕੋਹ ਦਾ ਹੁੰਦਾ ਹੈ, ਮੰਡਲ ਦੀਪ ਦਾ ਨਾਮ ਵੀ ਹੈ। ਵਰ ਭੰਡਾ ਵੱਡਾ ਭਾਂਡਾ ਜੋ ਬ੍ਰਹਿਮੰਡ ਹੈ, ਸ੍ਰੇਸ਼ਟ ਭਾਂਡੇ ਜੋ ਸੰਤ ਹਨ, ਉਹ ਵੀ ਪਰਮੇਸ਼ਰ ਨੂੰ ਗਾਉਂਦੇ ਹਨ। ਖੰਡ
ਗਾਲ ਹੈ ਖੰਡ ਮੰਡਲ ਵਰ ਭੰਡਾ,
ਜਿਨ੍ਹਾਂ ਨੇ ਕਾਮ ਕ੍ਰੋਧ ਆਦਿਕ ਮੰਡਲ ਸਮੂਹ ਨੂੰ ਖੰਡਨ ਕੀਤਾ ਹੈ, ਐਸੇ ਵਰ ਸ੍ਰੇਸ਼ਟ ਭਾਂਡੇ ਪਾਤਰ ਜੋ ਸੰਤ ਹੈ, ਉਹ ਵੀ ਮਹਾਰਾਜ ਨੂੰ ਗਾਉਂਦੇ ਹਨ। ਕਰਕੇ ਉਤਪੱਤੀ, ਕਰਕੇ ਪਾਲਣ, ਆਪਦੇ ਆਸਰੇ ਧਾਰਨ ਕਰਕੇ ਰੱਖੇ ਪਰਮੇਸ਼ਰ ਨੇ, ਕਰਿਆ ਜਿਹਨਾਂ ਨੂੰ ਸਰਵਣ, ਕਰਿਆ ਮੰਨਣ, ਰੱਖਿਆ ਨਿਧਿਆਸਨ ਕਰਕੇ ਬ੍ਰਹਮ ਗਿਆਨ ਦੀ ਧਾਰਨਾ
ਨੂੰ। ਗਾਲ ਹੈ ਜੋ ਤੁਧ ਭਾਵਨ,
ਇਹ ਸਿੱਧੋ ਸੇਰੀ ਉਹ ਉਸ ਪਰਮੇਸ਼ਰ ਨੂੰ ਗਾਉਂਦੇ ਹਨ, ਤਿੰਨਾਂ ਲੋਕਾਂ ਵਿੱਚੋਂ ਜੋ ਉਸਦੀ ਭਾਵਨਾ ਸਰਵਾ ਕਰਦੇ ਹੈ, ਜੋ ਪਰਮੇਸ਼ਰ ਨੂੰ ਭਾ ਜਾਂਦੇ ਹਨ।
ਰਤੇ ਤੇਰੇ ਭਗਤ ਰਸਾਲੇ,
ਉਹ ਰਤੇ ਰੰਗੇ ਹੋਏ ਹਨ ਤੇ ਪਿਛਲੇ ਵਿੱਚ ਰੇਹੇ ਭਾਈ, ਭਗਤੀ ਕਰਕੇ ਭਗਤਿਆਂ ਰਸਾਲੇ ਰਸ ਆਨੰਦ ਨੂੰ ਲੈਂਦੇ ਹਨ। ਰਸਾਲਿਆਂ ਦੇ ਰਸਾਲੇ ਫੌਜੀਆਂ ਦੀਆਂ ਫੌਜਾਂ ਹਨ, ਉਹ ਗਾ ਰਹੇ ਹਨ। ਅਤੇ ਰਸ ਆਲੇ, ਰਸ ਦੇ ਆਲੇ ਘਰ ਬਣੇ ਹੋਏ ਜੋ ਹਨ ਪ੍ਰੇਮ ਦੇ,
ਹੋਰ ਕੀਤੇ ਗਾਵਨ ਸੇ ਮੈਂ ਚੇਤਨਾ ਆਵ,
ਇਹ ਜਿੰਨੇ ਗਿਆਤ ਪੂਰਵ ਗਾਉਂਦੇ ਉਹ ਕਸਮ ਕੀਤੇ ਹੈ, ਜਿਹੜੇ ਅਗਿਆਤ ਪੂਰਵ ਗਾਉਂਦੇ ਹੈ, ਹੋਰ ਕਿਤੇ ਗਾਉਂਦੇ ਹੈ, ਉਹ ਸਾਡੇ ਚੇਤੇ ਨਹੀਂ ਆਉਂਦੇ, अभ्याद पूर्व गाने में चेते करूंगी भी की लोड़ है।
नानक क्या बीच
सरगुरु जी कहने उन्होंने विचार ही की करनी है जो अभ्याद पूर्व गाने उन्होंने कसन कर देता है।
सोई सोई सदा सच साहेब
ऐसे दो सोई सदा निर्गुण स्वरूप है अपने सच स्वरूप है तरी कालवाद रूप है सह माया व्यक्ति द्वारा सरगुण स्वरूप हो परमेश्वर
साचा साची नाई
फिर सरगुण तो निर्गुण रूप भी आप है सच्चा त्रि कालवाद रूप है सती ओदी नाई महिमा है सती ओदी नाई आवाज है सती ओदी वड्याई ओदी न्याई प्रतीत हो रही है ओदी कुदरत सच्चे दी न्याई प्रतीत हो रही है
है
हूं वर्तमान समय च भी बड़ो भूतकाल च भी सी ਉਸੀ ਭਵਿੱਖ ਕਾਲ ਨੂੰ ਵੀ ਹੋਵੇਗਾ
ਜਾਏ ਨਾ ਜਾਸੀ
ਉਹ ਜਾਏ ਪੈਦਾ ਨਹੀਂ ਹੋਇਆ ਤੇ ਨਾ ਜਾਸੀ ਮਰ ਕੇ ਕਿਤੇ ਜਾਵੇਗਾ
ਰਚਨਾ ਜਿਨ ਰਚਾਈ
ਉਹ ਕੌਣ ਕਹਿੰਦੇ ਰਚਨਾ ਜਿਨ ਰਚਾਈ ਜਿਸ ਵਾਹਿਗੁਰੂ ਰਚਨਾ ਰਚਾਈ ਹੈ ਉਹ ਜਾਏ ਨਾ ਜਾਸੀ ਤੇ ਜਾਸੀ ਰਚਨਾ ਜਿਨ ਰਚਾਈ ਜਾਏ ਨਾ ਜਿਸ ਰਚਾਈ ਆ ਉਹ ਨਹੀਂ ਜਾਵੇਗਾ ਤੇ ਰਚਨਾ ਜਿਹੜੀ ਬਣਾਈ ਹੈ ਚਲੀ ਜਾਵੇਗੀ
ਰੰਗੀ
ਰੰਗੀ ਭਾਤੀ ਕਰ ਕਰ ਗਿਣਤੀ ਰੰਗਾਂ ਰੰਗਾਂ ਦੀ ਇੱਕ ਇੱਕ ਰੰਗ ਦੇ ਜਿਵੇਂ ਤੋਤੇ ਸਾਲੇ ਬਣਾ ਤੇ ਹੈ ਕਾਂ ਕਾਲੇ ਵੀ ਬਣਾ ਤੇ ਹੈ ਕਿਉਂ ਭਾਂਤ ਤਰ੍ਹਾਂ ਦੇ ਮੋਰ ਜਿਵੇਂ ਬਣਾ ਤੇ ਹੈ ਰੰਗਾਂ ਰੰਗਾਂ ਦੇ ਤਿੱਤਰ ਬਣਾ ਤੇ ਹੈ ਇਹ ਭਾਂਤਾਂ ਭਾਂਤਾਂ ਤਰ੍ਹਾਂ ਡੱਬ ਖੜਬੇ ਕਈ ਬਣਾ ਤੇ ਹਨ
ਮਾਇਆ
ਇੱਕ ਇੱਕ ਰੰਗ ਰੰਗ ਦੀ ਕਈ ਸਦੋ ਗੁਣੀ ਹੈ ਕਈ ਰਜੋ ਗੁਣੀ ਹੈ ਕਈ ਤਮੋ ਗੁਣੀ ਹੈ ਕਈ ਪੰਜ ਤਿੰਨ ਗੁਣੀ ਹੈ ਮਿਸ਼ਰਤ ਹਨ ਗੇ ਭਾਂ ਤਰ੍ਹਾਂ ਤਰ੍ਹਾਂ ਦੀ ਜਿਨਸੀ ਜਿਨਸਾਂ ਜਿੰਨੀਆਂ ਸੀ ਕੋਈ ਘੋੜਿਆਂ ਦੀ ਜਿਨਸ ਹੈ ਕੋਈ ਖੱਚਰਾਂ ਦੀ ਜਿਨਸ ਹੈ ਕੋਈ ਖੋਤਿਆਂ ਦੀ ਜਿਨਸ ਹੈ ਕੋਈ ਮਨੁੱਖਾਂ ਦੀ ਜਿਨਸ ਹੈ ਇਸ ਪ੍ਰਕਾਰ ਜਿਨਸਾਂ ਜਿਹੜੇ ਚੀਜ਼ਾਂ ਦੇ ਨਿਰਖਾ ਹਨ ਰੰਗ ਹਨ ਚੀਜ਼ਾਂ ਦੇ
ਮਾਇਆ ਜਿਨ ਉਪਾਇ
ਉਹ ਫਿਰ ਮਾਇਆ ਦੁਆਰਾ ਜਿਸ ਵਾਹਿਗੁਰੂ ਨੂੰ ਪੈਦਾ ਕੀਤੀ ਹੈ ਅਤੇ ਜੀ ਮਾਇਆ ਉਹਨੂੰ ਪੈਦਾ ਕੀਤੀ ਕਹਿੰਦੇ ਮਾਇਆ ਜਿਹਨੇ ਉਪਾਈ ਮਤ ਕਹੋ ਮਾਇਆ ਉਸ ਨੂੰ ਪੈਦਾ ਕੀਤੀ ਹੈ ਸੂਰਜ ਕਦੇ ਹਨੇਰੇ ਨੂੰ ਨਹੀਂ ਪੈਦਾ ਕਰਦਾ ਮਾਇਆ ਉਸ ਨੂੰ ਕੀ ਪੈਦਾ ਕਰਨੀ ਸੀ ਮਾਇਆ ਮਤ ਕਹੋ ਅਨਹੋਈ ਮਾਇਆ ਪ੍ਰਤੀਤ ਹੋ ਰਹੀ ਹੈ ਗਿਆਨ ਕਰਕੇ ਮਾਇਆ ਦੁਆਰਾ ਜਿਸ ਪਰਮੇਸ਼ਰ ਨੇ ਸ੍ਰਿਸ਼ਟੀ ਪੈਦਾ ਕੀਤੀ ਹੈ ਅਤੇ ਕਰਕੇ ਉਤਪਤੀ ਕਰਕੇ ਪਾਲਣਾ ਕੀਤਾ ਹੋਇਆ ਜਿਹੜਾ ਸੰਸਾਰ ਹੈ ਇਸ ਨੂੰ ਆਪਣੇ ਨੂੰ ਦੇਖਦਾ ਪ੍ਰਕਾਸ਼ ਰਿਹਾ ਹੈ ਜਿਵੇਂ ਉਹਦੀ ਵਡਿਆਈ ਨਾ ਇੱਛਾ ਹੈ ਗੁਪਤ ਹੋ ਕੇ ਸਾਰਿਆਂ ਦੀ ਪਾਲਣਾ ਕਰਦਾ ਹੈ ਪਰੋਖ ਹੋ ਕੇ ਆਪ ਪ੍ਰਗਟ ਨਹੀਂ ਹੁੰਦਾ ਕਿਉਂ ਉਹਦੀ ਇੱਛਾ ਹੀ ਉਹ ਹੈ ਜਿਵੇਂ ਉਹਦੀ ਵਡਿਆਈ ਰਹਿ ਆਵੇ
ਜੋਤਿਸ਼ ਭਾਵੈ ਸੋਈ ਕਰਸੀ
ਇਹ ਸਿੱਧੋ ਜੋਤਿਸ਼ ਨੂੰ ਪਾਉਂਦਾ ਹੈ ਪਿੱਛੇ ਪਾਉਂਦਾ ਸੀ ਉਹ ਕਰਦਾ ਸੀ ਹੁਣ ਕਰਦਾ ਹੈ ਅੱਗੇ ਨੂੰ ਕਰਸੀ ਕਰੇਗਾ
ਹੁਕਮ ਨਾ ਕਰਨਾ
ਜਾ ਉਸ ਵਾਹਿਗੁਰੂ ਤੇ ਹੁਕਮ ਨਹੀਂ ਕਰਿਆ ਜਾਂਦਾ ਕਿ ਐਂ ਨਹੀਂ ਜੀ ਐਂ ਕਰੋ ਇਹ ਨਹੀਂ ਹੁਕਮ ਕਿਸੇ ਤੋਂ ਕੀਤਾ ਜਾ ਸਕਦਾ ਨਾ ਪਿੱਛੇ ਕਿਸੇ ਤੋਂ ਹੁਕਮ ਹੋਇਆ ਹੈ ਨਾ ਹੁਣ ਹੈ ਨਾ ਕਿਸੇ ਤੋਂ ਅੱਗੇ ਨੂੰ ਹੁਕਮ ਕੀਤਾ ਜਾਵੇਗਾ ਨਾ ਉਹਦਾ ਹੁਕਮ ਨਹੀਂ ਕਿਸੇ ਤੋਂ ਕੀਤਾ ਜਾਵੇਗਾ ਅੰਤ ਮਰੇ ਪਛਤਾ ਪ੍ਰਿਥੀ ਪਰ ਜੇ ਜਗ ਮੈਂ ਅਵਤਾਰ ਕਹਾਏ ਸੋ ਪਰਮੇਸ਼ਰ ਤਤਪਾਤ ਦਾ ਲੱਖ ਸਰੂਪ ਪਾਤਸ਼ਾਹ ਚੱਕਰਵਰਤੀ ਪਾਤਸ਼ਾਹਾਂ ਦਾ ਵੀ ਪਾਤਸ਼ਾਹ ਹੈ ਉਹ ਪਾਤਸ਼ਾਹ ਜਿਵੇਂ ਚੱਕਰਵਰਤੀ ਹੈ ਉਹਨਾਂ ਦੇ ਪਾਤਸ਼ਾਹ ਦੇ ਸਵਰਗ ਦੇ ਦੇਵਤਾ ਇੰਦਰ ਆਦਿਕ ਹਨ ਉਹਨਾਂ ਦੇ ਪਾਤਸ਼ਾਹ ਬ੍ਰਹਮਾ ਆਦਿਕ ਹਨ ਬ੍ਰਹਮਾ ਆਦਿਕਾਂ ਦੇ ਵਿਸ਼ਨੂੰ ਆਦਿਕ ਪਾਤਸ਼ਾਹ ਹਨ ਉਹ ਸਾਰੇ ਜਿੰਨੇ ਪਾਤਸ਼ਾਹ ਹਨ ਸਾਰਿਆਂ ਸ਼ਾਹਾਂ ਦਾ ਪਤ ਦਾ ਸਾਹਿਬ ਮਾਲਕ ਉਹ ਮਾਲਕ ਹੈ ਸਾਰਿਆਂ ਦਾ ਪਾਤਸ਼ਾਹ ਦਾ ਪਾਤਸ਼ਾਹ ਹੈ ਸੋ ਪਾਤਸ਼ਾਹ ਦਾ ਵੀ ਪਾਤਸ਼ਾਹ ਹੈ ਗੁਰੂ ਸਾਹਿਬ ਜੀ ਕਹਿੰਦੇ ਉਹਦੀ ਰਜਾ ਚ ਰਹਿਣਾ ਚਾਹੀਦਾ ਸਿੱਧੋ ਭਾਣੇ ਨੂੰ ਮੰਨਣਾ ਚਾਹੀਦਾ ਹੈ ਉਲਟ ਹੋਣੇ ਕਰਕੇ ਕੁਝ ਨਹੀਂ ਹੋ ਸਕਦਾ ਮਹਾਰਾਜ ਤੋਂ ਸੋ ਪਾਤਸ਼ਾਹ ਦਾ ਪਾਤਸ਼ਾਹ ਬਣ ਜਾਂਦਾ ਹੈ ਜਿਹੜਾ ਉਸ ਵਾਹਿਗੁਰੂ ਦੀ ਰਜਾ ਵਿੱਚ ਰਹਿੰਦਾ ਹੈ ਉਹ ਪਾਪ ਸਰੂਪ ਦੀ ਪਾਪ ਕਸਰਤ ਦੀ ਪਾਤਸ਼ਾਹੀ ਨੂੰ ਪਾ ਕੇ ਸੋ ਪਾਤਸ਼ਾਹ ਦਾ ਪਾਤਸ਼ਾਹ ਬਣ ਜਾਂਦਾ ਜੀਵਨ ਮੁਕਤ ਜੋ ਪਰਮੇਸ਼ਰ ਦੀ ਰਜਾ ਚ ਰਹਿੰਦਾ ਹੈ ਇਸ ਕਰਕੇ ਵਾਹਿਗੁਰੂ ਦੇ ਭਾਣੇ ਚੱਲਣਾ ਚਾਹੀਦਾ ਹੈ ਆਪਣੀ ਮਤ ਛੱਡਣੀ ਚਾਹੀਦੀ ਹੈ ਤਾਂ ਉਸ ਦੀ ਪ੍ਰਾਪਤੀ ਹੁੰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ